ਸਾਹਿਬ ਸਿੰਘ ਜੀ, ਸੰਧੂ ਮਹਾਰਾਜ ਸਾਹਿਬ ਜੀ, ਮਗਰ ਦੇ ਮਹੀਨੇ ਦੀ ਸਮਾਪਤੀ ਕਰਕੇ ਹੁਣ ਪੂਰੇ ਮਹੀਨੇ ਨੂੰ ਉਚਾਰਨ ਲੱਗੇ ਹਨ। ਸਤਿਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ, ਹੇ ਪਿਆਰੇ
ਤੁਖਾਰ ਨਾ ਵਿਆਪੀ।
ਉਹਨਾਂ ਨੂੰ ਪੋਹਦੇ ਮਹੀਨੇ ਵਿੱਚ ਤੁਖਾਰ ਨਾ ਬਰਸਦਾ ਹੁੰਦਾ ਹੈ, ਤੁਖਾਰ ਨਾ ਉੱਠਦਾ ਹੁੰਦਾ ਹੈ, ਤੁਖਾਰ ਨਾ ਇੱਥੇ ਪਾਲੇਗਾ ਵਾਜਕ ਸਮਝਣਾ। ਉਹਦੇ ਮਹੀਨੇ ਚ ਉਹਨਾਂ ਨੂੰ ਤੁਖਾਰ ਪਾਲਾ ਨਹੀਂ ਵਿਆਪੇਗਾ ਲੱਗੇਗਾ।
ਕੰਠ ਮਿਲਿਆ ਹਰ ਨਾ,
ਦੇ ਕੰਠ ਵਿੱਚ ਹਰੀ ਪਤੀ ਮਿਲ ਗਿਆ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ, ਪੋਹਦਾ ਮਹੀਨਾ ਦੁਰਗ ਅਵਸਥਾ ਹੈ। ਦੁਰਗ ਅਵਸਥਾ ਦੇ ਸਾਹਿਬ ਸਿੰਘ ਜੀ ਚਰਨ ਰਹੇ ਕਰ ਝਰਗ ਪਰਮ ਹੈ, ਸਰੀਰ ਦੇ ਨੇਤਰ ਵੇਖਣ ਤੋਂ ਰਹਿਤ ਹੋ ਜਾਂਦੇ ਹਨ। ਬੁੱਢਾ ਹੋਆ ਸਿਰ ਫਰੀਦ ਕੰਬਣ ਲੱਗੀ ਦੇਹ, ਜੋ ਸੌ ਵਰਿਆਂ ਜੀਵਨਾ ਧੀਤਨ ਹੋਸੀ ਖੇਹ। ਜਦੋਂ ਸਰੀਰ ਦੁਰਗ ਹੋ ਜਾਂਦਾ ਹੈ, ਉਸ ਵੇਲੇ ਦੇਹ ਕੰਬਣ ਲੱਗ ਜਾਂਦੀ ਹੈ। ਇਹ ਕਰਕੇ ਹੱਥ ਦੇ ਨਾਲ ਕੋਈ ਚੀਜ਼ ਪਕੜੇ ਤੇ ਕਲਮ ਪਕੜੀ ਹੋਈ ਸੁੱਟ ਜਾਂਦੀ ਹੈ। ਖੰਡ ਦੀ ਮੁੱਠੀ ਗਲਾਸ ਪਾਉਣੀ ਹੋਵੇ, ਪਾਸੇ ਡੋਲ ਲੈਂਦਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹੱਥ ਇੰਨੇ ਕੰਬਣ ਲੱਗ ਜਾਂਦੇ ਹੈ, ਇੰਨੀ ਕਮਜ਼ੋਰੀ ਆ ਜਾਂਦੀ ਹੈ। ਇਸ ਪ੍ਰਕਾਰ ਦੀ ਜੋ ਵੀ ਹਾਲਤ ਹੁੰਦੀ ਹੈ, ਉਸ ਵਕਤ ਸਾਹਿਬ ਸਿੰਘ ਜੀ ਸਰੀਰ ਜਦੋਂ ਬਿਰਗ ਹੋ ਜਾਂਦਾ ਹੈ, ਸਰੀਰ ਦਾ ਰੁੱਤ ਫਰੀ ਬਣ ਕੰਦੇ ਆ ਪੱਤ ਝੜੀ ਕਰ ਪਾਹੇ, ਚਾਰੇ ਕੁੰਡਾਂ ਝੂਣੀਆਂ ਰਹਿਣ ਕਿਥਾਂ ਨਾ ਹੈ। ਜਦੋਂ ਰੁੱਤ ਫਿਰ ਜਾਂਦੀ ਹੈ, ਪੱਤੜੀ ਦੀ ਰੁੱਤ ਆ ਜਾਂਦੀ ਹੈ, ਉਸ ਵੇਲੇ ਸਾਹਿਬ ਸਿੰਘ ਜੀ ਬਿਸ਼ ਕੰਬਣ ਲੱਗ ਜਾਂਦੇ ਹੈ ਅਤੇ ਪੱਤਰੇ ਉਹਨਾਂ ਦੇ ਪੱਤੜੀ ਰੁੱਤ ਤੇ ਝੜ ਝੜ ਕੇ ਡਿੱਗ ਪੈਂਦੇ ਹਨ ਥੱਲੇ। ਚਾਰੇ ਕੁੰਡਾਂ ਝੂਣ ਕੇ ਵੇਖਿਆ ਹੈ, ਕਿਤੇ ਵੀ ਫਿਰ ਪੱਤਰਿਆਂ ਦਾ ਰਹਿਣਾ ਹੀ ਡਾਣੀਆਂ ਨਾਲ ਟੁੱਟ ਜਾਂਦੇ ਹੈ। ਜਿਸ ਨਾਲ ਨਾਰਕੀ ਜੀਵ ਹੁੰਦੇ ਹੈ, ਇਸ ਪ੍ਰਕਾਰ ਨੰਗੇ ਹੋ ਜਾਂਦੇ ਹੈ ਉਹ ਬਿਸ਼ ਸਾਰੇ ਪੱਤਰ ਆਦਿ ਟੁੱਟਣ ਕਰਕੇ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਜਦੋਂ ਦੁਰਗ ਅਵਸਥਾ ਆਉਂਦੀ ਹੈ, ਉਸ ਵੇਲੇ ਪੱਤਰਾਂ ਦੀ ਨਿਆਣੀ ਜਿਹੜੇ ਇੰਦਰੀਏ ਹੈ, ਉਹ ਦੇਖ ਅੱਖਾਂ ਅੱਖੀ ਅੰਧ ਆਉਂਦੀ ਸੀ ਬੰਜਾਰਿਆ ਮਿੱਤਰਾ, ਕੰਨੀ ਸੁਣੇ ਨਾ ਬੈਣ, ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕੋ ਤਾਣਾ। ਅੱਖਾਂ ਨੀਆਂ ਹੋ ਜਾਂਦੀਆਂ, ਵੇਖਣ ਵੱਲੋਂ ਧੁੰਦ ਵੀ ਪੈਣ ਲੱਗ ਜਾਂਦੀ ਹੈ ਅਤੇ ਜ਼ੁਬਾਨ ਤੇ ਰਸ ਨਹੀਂ ਰਹਿੰਦਾ ਮਿੱਠਾ ਬੋਲਣ ਦਾ, ਅਤੇ ਰਸ ਨਹੀਂ ਰਹਿੰਦਾ ਰਸਨਾ ਜੀ ਦਾ ਰਸ ਲੈਣ ਦਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਅਸੀਂ ਦੀ ਹਾਲਤ ਦੁਰਗ ਅਵਸਥਾ ਹੋ ਜਾਂਦੀ ਹੈ। ਕੰਨਾਂ ਚ ਸੁਣਦਾ ਨਹੀਂ ਹੈ, ਬੋਲਾ ਹੋ ਜਾਂਦਾ ਹੈ ਅਤੇ ਜ਼ੁਬਾਨ ਨਾਲ ਬੋਲਿਆ ਨਹੀਂ ਜਾਂਦਾ, ਜਾਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆਉਂਦੀ ਹੈ। ਇਸ ਪ੍ਰਕਾਰ ਦੁਰਗ ਅਵਸਥਾ ਦੀ ਦੁਖਦਾਇਕ ਅਵਸਥਾ ਹੁੰਦੀ ਹੈ। ਜਿਹੜਾ ਅਵਸਥਾ ਵਿੱਚ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕੀਤਾ, ਉਹਨੇ ਦੁਰਗ ਅਵਸਥਾ ਝੋਰਿਆਂ ਚ ਜਾਂਦੀ ਹੈ। ਇਸ ਪ੍ਰਕਾਰ ਜਿਹੜੇ ਗੁਰਮੁਖਾਂ ਨੂੰ ਉਹਨਾਂ ਨੂੰ ਪਾਏ ਸਤਿਗੁਰਾਂ ਕਿਹਾ, ਗੁਰਮੁਖ ਬੁੱਢੇ ਕਦੇ ਨਾਹੀਂ ਅੰਤਰ ਸੁਰਤ ਗਿਆਨ। ਜਿਹੜੇ ਗੁਰਮੁਖਾਂ ਨੂੰ ਕਦੇ ਵੀ ਬੁਢੇਪੇ ਨੂੰ ਪ੍ਰਾਪਤ ਨਹੀਂ ਹੁੰਦੇ, ਜਿਹਨਾਂ ਦੇ ਅੰਦਰ ਸੁਰਤ ਜੁੜੀ ਹੋਈ ਹੈ, ਇਹ ਪਰਮੇਸ਼ਰ ਦਾ ਬ੍ਰਹਮ ਗਿਆਨ ਹੈ। ਜਿਵੇਂ ਭਾਈ ਬੁੱਢਾ ਸਾਹਿਬ ਜੀ ਜਦੋਂ ਸਤਿਗੁਰਾਂ ਦੇ ਪਾਸ, ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਆਏ ਹਨ, ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਬੁੱਢਾ ਸਾਹਿਬ ਜੀ ਦੇ ਤਾਂ ਕਿਹਾ ਕਿ ਭਾਈ ਬੁੱਢਾ ਸਾਹਿਬ, ਇਹ ਮੱਖਣ ਕਿੱਥੋਂ ਲਿਆਏ ਜੀ? ਤੇ ਆਪਣੇ ਘਰ ਚੋਂ ਲੈ ਕੇ ਆਏ ਹਾਂ। ਮਹਾਰਾਜ ਕਹਿੰਦੇ, ਤਾਂ ਘਰ ਸਮਝ ਰਿਹਾ ਆਪਣਾ ਕਿਹੜਾ ਹੈ? ਕਹਿਣ ਲੱਗੇ, ਮਹਾਰਾਜ ਇਹ ਘਰ ਸਮਝਣ ਵਾਸਤੇ ਆਪ ਦੀ ਸ਼ਰਨ ਆਏ ਹਾਂ। ਫਿਰ ਮਹਾਰਾਜ ਸਾਹਿਬ ਕਹਿਣ ਲੱਗੇ, ਤੂੰ ਇਹ ਮੱਖਣ ਮਾਂ ਪਿਓ ਤੋਂ ਚੋਰੀ ਲਿਆਇਆ ਹੋਵੇਗਾ, ਅਸੀਂ ਨਹੀਂ ਭਾਈ ਲੈਣਾ, ਵਾਪਸ ਲੈ ਜਾ। ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਰੋਣ ਲੱਗ ਗਏ। ਰੋਂਦੇ ਦੇ ਉੱਤੇ ਮਹਾਰਾਜ ਕਹਿੰਦੇ, ਤੈਨੂੰ ਕੋਈ ਕੌੜਾ ਬਚਨ ਨਹੀਂ ਕਿਹਾ, ਅਸੀਂ ਤੈਨੂੰ ਕਹਿ ਮੱਖਣ ਚੋਰੀ ਘਰੋਂ ਲੈ ਕੇ ਆਇਆ ਤੂੰ। ਤੇ ਕੱਠੂ ਨੰਗਲ ਦੇ ਭਾਈ ਬੁੱਢਾ ਸਾਹਿਬ ਦਾ ਜਨਮ ਸੀ, ਉੱਥੋਂ ਮਹਾਰਾਜ ਸਾਹਿਬ ਦੇ ਕਰਤਾਰਪੁਰ ਸਾਹਿਬ 8-9 ਮੀਲ ਤੇ ਇਹ ਲੈ ਕੇ ਮੱਖਣ ਪੂਜਿਆ ਸੀ ਸੁਬਾਹ ਦਿਨ ਚੜ੍ਹਦੇ ਨੂੰ। ਇਸ ਪ੍ਰਕਾਰ ਅੰਮ੍ਰਿਤ ਦੇ ਕੀਰਤਨ ਸ਼ਾਮਿਲ ਹੋਏ ਸਨ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਮਹਾਰਾਜ ਸਾਹਿਬ ਬਾਹਰ ਬਣ ਚ ਬੈਠੇ ਸਨ, ਤੇ ਬਣ ਚ ਬੈਠਿਆਂ ਨੂੰ ਤੇ ਬੱਕਰੀਆਂ ਚਾਰਦਾ ਫਿਰਦਾ ਸੀ। ਬੱਕਰੀਆਂ ਚਾਰਦੇ ਨੂੰ ਮਹਾਰਾਜ ਸਾਹਿਬ ਜੀ ਨੇ ਪਾਸ ਬੁਲਾਇਆ ਬਾਲੇ ਨੂੰ ਭੇਜ ਕੇ। ਬਾਲਾ ਜੋ ਲਿਆਇਆ, ਮਹਾਰਾਜ ਕਹਿਣ ਲੱਗੇ, ਤੇਰਾ ਨਾਮ ਕੀ ਹੈ? ਇਹ ਕਿ ਮਹਾਰਾਜ, ਮੇਰਾ ਨਾਮ ਬੂੜਾ ਹੈ। ਕੀ ਕੰਮ ਕਰ ਰਿਹਾ? ਕਿ ਬੱਕਰੀਆਂ ਚਾਰ ਰਹੇ ਹੈ। ਇਹ ਬੱਕਰੀਆਂ ਤੇਰੀਆਂ ਕਿ ਪਰਾਈਆਂ? ਤਾਂ ਭਾਈ ਬੁੱਢੇ ਨੇ ਕਿਹਾ, ਮਾਤ ਪਿਤਾ ਕੀ ਆਇ ਸਪਾਈ ਆਪਣ। ਇਸ ਪ੍ਰਕਾਰ ਸੱਚੇ ਪਾਤਸ਼ਾਹ ਅਜਾ ਚੜਾਵਤ ਆਪਣ ਪਰਾਈ, ਮਾਤਾ ਪਿਤਾ ਦੀ ਆਗਿਆ ਪਾ ਕੇ ਬੱਕਰੀਆਂ ਆਪਣੀਆਂ ਤੇ ਪਰਾਈਆਂ ਚਾਰਨ। ਸੁਣ ਕੇ ਗੁਰੂ ਸਾਹਿਬ ਜੀ ਕਿਹਾ ਚੰਗਾ ਜਾ ਭਾਈ। ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਬੁਲਾਇਆ ਕਿਸ ਵਾਸਤੇ ਸੀ? ਕੋਈ ਵਜਨ ਨਹੀਂ ਕਿਹਾ। ਮਹਾਰਾਜ ਕਹਿਣ ਲੱਗੇ ਭਾਈ ਆਪਣੇ ਪਰਾਏ ਦਾ ਪਤਾ ਲੱਗ ਜਾਂਦਾ, ਕੋਈ ਮਾੜੀ ਗੱਲ ਤਾਂ ਨਹੀਂ ਹੋਈ? ਕਿਉਂ ਕਹਿਣ ਤੋਂ ਇਹ ਬੱਚਾ ਚਲਿਆ ਗਿਆ, ਆਪਣੀਆਂ ਬੱਕਰੀਆਂ ਜਾ ਸਾਂਭੀਆਂ। ਤੇ ਫਿਰ ਭਾਈ ਬਾਲੇ ਨੂੰ ਪੁੱਛਿਆ, ਮਹਾਰਾਜ ਇਹ ਬੱਚੇ ਨੂੰ ਤੁਸੀਂ ਬੁਲਾਇਆ ਸੀ, ਕੋਈ ਵਜਨ ਨਹੀਂ ਕੀਤਾ? ਮਹਾਰਾਜ ਕਹਿਣ ਲੱਗੇ ਦਰਸ਼ਨ ਕਰਨ ਦੀ ਦੇਰ ਹੀ ਸੀ, ਹੁਣ ਫਿਰ ਵੇਖੀ ਭਾਈ ਬਾਲਾ ਜੀ ਉਹਦੇ ਕਿਸ ਪ੍ਰਕਾਰ ਪ੍ਰਕਾਸ਼ ਹੋਵੇਗਾ। ਇਹ ਬਚਨ ਕਹਿ ਕੇ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਆ ਗਏ ਬਾਹਰੋਂ। ਤੇ ਭਾਈ ਇਹ ਬੂੜਾ ਜੀ ਦਾ ਨਾਮ ਸੀ, ਇਹ ਆਪਣੀ ਨਗਰ ਚ ਬੱਕਰੀਆਂ ਲੈ ਕੇ ਚਲਿਆ ਗਿਆ। ਰਾਤੋ ਰਾਤ ਦੇ ਅੰਦਰ ਇੰਨਾ ਪ੍ਰੇਮ ਜਾਗ ਗਿਆ ਗੁਰੂ ਸਾਹਿਬ ਦਾ, ਘਰੋਂ ਮਾਤਾ ਦੇ ਪਾਸੋਂ ਜਦੋਂ ਮੱਖਣ ਮਾਤਾ ਨੇ ਰੇੜੇ ਤੇ ਦੁੱਧ ਰੱਖਿਆ, ਉਹ ਲੈ ਕੇ ਬੁੱਕਰ ਚ ਪੁੱਜਿਆ, ਮਹਾਰਾਜ ਸਾਹਿਬ ਦੇ ਪਾਸ ਆ ਗਿਆ। ਜਿਹੜੇ ਪਾਸ ਆਏ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਭਾਈ ਤੂੰ ਮੱਖਣ ਆ ਕੇ ਕਿੱਥੋਂ ਲਿਆ? ਜੀ ਘਰੋਂ ਲਿਆਇਆ। ਕਹਿੰਦੇ ਜਦੋਂ ਮੇਰੇ ਮਾਤਾ ਜੀ ਦਾ ਘਰ ਹੈ ਉਹਨੂੰ ਮੈਂ ਘਰ ਸਮਝਿਆ ਹੈ। ਮਹਾਰਾਜ ਕਹਿੰਦੇ ਭਾਈ ਤੂੰ ਚੋਰੀ ਲੈ ਕੇ ਆਇਆ ਹੋਵੇਗਾ, ਅਸੀਂ ਇਹ ਚੋਰੀ ਦਾ ਮੱਖਣ ਲੈ ਲਓ, ਵਾਪਸ ਲੈ ਜਾ। ਉਸ ਵੇਲੇ ਭਾਈ ਬੁੱਢਾ ਸਾਹਿਬ ਰੋਣ ਲੱਗ ਗਏ। ਮਹਾਰਾਜ ਕਹਿਣ ਲੱਗੇ ਤੈਨੂੰ ਕੋਈ ਘੂਰਿਆ ਨਹੀਂ, ਕਿਉਂ ਰੋਣਾ? ਇਹਨੇ ਕਿਹਾ ਮਹਾਰਾਜ ਨੀ ਤੁਸੀਂ ਘੂਰ ਮਾਰੀ, ਉਹੋ ਜਿਹੀ ਹੋਰ ਕੌਣ ਮਾਰ ਸਕਦਾ ਹੈ? ਤੁਸੀਂ ਮਹਾਰਾਜ ਜੋਤ ਲਗਾ ਕੇ ਚਾਹੀਦਾ ਸੀ ਤੁਹਾਨੂੰ ਦੀਵਾ ਉਲੀਸਣਾ, ਇਹ ਬੁਝਾ ਦੇਣਾ। ਤੁਸੀਂ ਹੁਣ ਮੈਨੂੰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਤੋਰਨ ਲੱਗੇ ਹੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਬੁੱਢਿਆਂ ਵਾਲੀਆਂ ਗੱਲਾਂ ਕਰਨਾ। ਇਹ ਬਚਨ ਕਹਿਣ ਤੋਂ ਭਾਈ ਬੁੱਢੇ ਸਾਹਿਬ ਦਾ ਸਰੀਰ ਪਲਟ ਕੇ ਗਿਰਦਾਂ ਵਰਗਾ ਹੋ ਗਿਆ। ਜਿਸ ਵਕਤ ਇਹਦੇ ਮਾਂ ਪਿਓ ਭਾਲਦੇ ਹੋਏ ਆਏ ਕਰਤਾਰਪੁਰ ਸਾਹਿਬ ਵਿੱਚ, ਵੇਖਿਆ ਜਿਹੜਾ ਸਾਡਾ ਪੁੱਤਰ ਬੂੜਾ ਹੈ ਉਹ ਤਾਂ ਬੁੱਢਾ ਹੋਇਆ ਬੈਠਾ ਹੈ। ਬੁੜਾ ਹੋਇਆ ਵੇਖ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਬੁੱਢੇ ਨੂੰ ਸਾਡਾ ਕੀ ਕਾਰਜ ਕਰਨਾ? ਉੱਥੇ ਮਹਾਰਾਜ ਸਾਹਿਬ ਦੇ ਸਥਾਨ ਤੇ ਛੱਡ ਗਏ। ਭਾਈ ਬੁੱਢੇ ਸਾਹਿਬ ਨੇ ਕਿਹਾ ਕਿ ਮਹਾਰਾਜ ਮੈਨੂੰ ਬਿਰਤਾ ਤੁਸੀਂ ਕਰਤਾ ਬਚਨ ਨਾਲ, ਮਾਤਾ ਪਿਤਾ ਵੀ ਮੈਨੂੰ ਛੱਡ ਗਏ, ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹੀ ਰਹਿਣਾ ਹੈ। ਗਰੀਬ ਨੂੰ ਅੱਜ ਬਾਲਕ ਵਸਦਾ ਤਾਂ ਸਦਾ ਆਦਮੀ ਦੇ ਅੰਦਰ ਚੰਗੇ ਗੁਣ ਸਿੱਖਣ ਦੀ ਜਾਂਚ ਹੁੰਦੀ ਹੈ, ਮੈਂ ਬਿਰਧ ਹੋ ਗਿਆ ਕੀ ਕਰਾਂਗਾ? ਮਹਾਰਾਜ ਕਹਿਣ ਲੱਗੇ ਭਾਈ ਤੇਰਾ ਅੱਜ ਤੋਂ ਨਾਮ ਬੁੱਢਾ ਹੋਵੇਗਾ ਤੇ ਤੂੰ ਸਾਡੇ ਛੇਵੇਂ ਸਰੂਪ ਤੱਕ ਦਰਸ਼ਨ ਕਰੇਗਾ। ਇਹਨੂੰ 125 ਸਾਲ ਦੀ ਭਾਈ ਬੁੱਢਾ ਸਾਹਿਬ ਦੀ ਉਮਰ ਹੋਈ। 1563 ਵਿੱਚ ਭਾਈ ਦਾ ਜਨਮ ਸੀ ਕੱਥੂ ਨੰਗਲ ਦਾ, ਤੇ 1688 ਵਿੱਚ ਸ੍ਰੀ ਰਮਦਾਸ ਨਗਰ ਵਿੱਚ ਭਾਈ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਬੈਠਿਆਂ ਜੋਤ ਵਿੱਚ ਲੀਨ ਹੋਏ ਹੈ। ਇੱਡੀ ਵੱਡੀ ਉਮਰ 125 ਸਾਲ ਦੀ ਭਾਈ ਬੁੱਢੇ ਸਾਹਿਬ ਦੀ ਸੀ। ਭਾਈ ਬੁੱਢਾ ਸਾਹਿਬ ਜੀ ਇੰਨੇ ਪ੍ਰੇਮ ਵਿੱਚ ਸਨ, ਗੁਰੂ ਅੰਗਦ ਸਾਹਿਬ ਨੂੰ ਤਿਲਕ ਆਪ ਨੇ ਦਿੱਤਾ, ਆਪਣੇ ਹੱਥੀਂ ਲਵਾਇਆ। ਗੁਰੂ ਅਮਰਦਾਸ ਨੂੰ ਤਿਲਕ ਗੁਰੂ ਅੰਗਦ ਸਾਹਿਬ ਨੇ ਹੱਥੀਂ ਲਵਾਇਆ। ਚੌਥੇ ਪਾਤਸ਼ਾਹ ਨੂੰ ਤਿਲਕ ਦਿੱਤਾ, ਪੰਜਵੇਂ ਨੂੰ ਤਿਲਕ ਦਿੱਤਾ, ਛੇਵੇਂ ਨੂੰ ਤਿਲਕ ਦਿੱਤਾ। ਉਹਨਾਂ ਦੇ ਵਰਨਾ ਛੇਵੇਂ ਪਾਤਸ਼ਾਹ ਪ੍ਰਗਟ ਹੋਏ, ਅਵਤਾਰ ਧਾਰਿਆ। ਇਸ ਪ੍ਰਕਾਰ ਕਹਿ ਸਕਦੇ ਹੋ ਭਾਈ ਬੁੱਢਾ ਸਾਹਿਬ ਨੂੰ ਤਿਲਕ ਦਿੱਤਾ। ਤੇ ਭਾਈ ਸਾਹਿਬ ਜੀ ਦਾ ਸਰੀਰ ਭਾਵੇਂ ਬਿਰਧ ਪ੍ਰਤੀਤ ਹੁੰਦਾ ਸੀ, ਪਰ ਇਹਨਾਂ ਦੇ ਪੁੱਤਰ ਭਾਈ ਭਾਨਾ ਜੀ ਹੋਏ ਰਮਦਾਸ ਨਗਰ ਦੇ ਵਿੱਚ, ਤੇ ਇਹਨਾਂ ਦੀ ਆਬਾਦੀ ਹੋਈ। ਉਹ ਨਗਰ ਇਹਨਾਂ ਨੂੰ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤਾ, ਕਿਉਂਕਿ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਵਸਾਇਆ ਸੀ। ਉਸ ਵਕਤ ਜਿਹੜੇ 72 ਪਿੰਡ 84 ਪਿੰਡ ਅਕਬਰ ਨੇ ਭੇਟਾ ਕੀਤੇ ਸੀ ਬੀਬੀ ਭਾਨੀ ਦੇ ਨਾਂ ਤੇ, ਉਹ ਪਟਾ ਜਿੰਨਾ ਸੀ ਨਗਰਾਂ ਦਾ ਮਾਝੇ ਦਿਆਂ ਦਾ, ਸਾਰਿਆਂ ਦਾ ਮਾਮਲਾ ਭਾਈ ਬੁੱਢਾ ਸਾਹਿਬ ਜੀ ਲੈ ਕੇ ਗੁਰੂ ਕੇ ਲੰਗਰ ਚ ਪਾਇਆ ਕਰਦੇ। ਇਸ ਪ੍ਰਕਾਰ ਸਾਧ ਸੰਗਤ ਜੀ, ਭਾਈ ਬੁੱਢਾ ਸਾਹਿਬ ਜੀ ਮਹਾਂਪੁਰਖ ਸਨ, ਉਹਨਾਂ ਨੂੰ ਕਿਸੇ ਪ੍ਰਕਾਰ ਬਿਰਧਾਈ ਦਾ ਤਕਲੀਫ ਨਹੀਂ ਸੀ। ਜਦੋਂ ਸ੍ਰੀ ਹਰਗੋਬਿੰਦਪੁਰ ਵਸਾਇਆ ਮਹਾਰਾਜ ਨੇ, ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਦਰਸ਼ਨਾਂ ਨੂੰ ਗਏ ਹਨ, ਇਹਨਾਂ ਦੇ ਪਾਸੋਂ ਨਗਰ ਦਾ ਨਾਂ ਰਖਾਇਆ ਹੈ। ਮਹਾਰਾਜ ਸਾਹਿਬ ਨੇ ਕਿਹਾ ਨਾਂ ਰੱਖੋ ਭਾਈ ਸਾਹਿਬ ਜੀ। ਭਾਈ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੋਂ ਸ੍ਰੀ ਹਰਗੋਬਿੰਦਪੁਰਾ ਨਾਂ ਰੱਖਿਆ। ਫਿਰ ਇਹਨੂੰ ਕਿਹਾ ਕਿ ਮਹਾਰਾਜ ਮੇਰਾ ਜੋ ਸੁਨੇਹਾ ਆਵੇ ਦਰਸ਼ਨ ਦੇਣੇ। ਮਹਾਰਾਜ ਨੇ ਕਿਹਾ ਅਸੀਂ ਆਵਾਂਗੇ ਭਾਈ ਸਾਹਿਬ ਜੀ। ਸ੍ਰੀ ਹਰਗੋਬਿੰਦਪੁਰ ਮਹਾਰਾਜ ਨੂੰ ਸੁਨੇਹਾ ਆਇਆ ਭਾਈ ਬੁੱਢੇ ਸਾਹਿਬ ਦਾ, ਆਪ ਸਤਿਗੁਰੂ ਮਹਾਰਾਜ ਸਾਹਿਬ ਜੀ ਰਮਦਾਸ ਨਗਰ ਪੁੱਜੇ। ਭਾਈ ਬੁੱਢਾ ਸਾਹਿਬ ਜੀ ਨੂੰ ਪਤਾ ਲੱਗਾ ਗੁਰੂ ਸਾਹਿਬ ਆਉਂਦੇ ਹੈ, ਨਗਰੋਂ ਬਾਹਰ ਤੁਰ ਕੇ ਆਏ, ਬਾਲਾ ਦਿਲ ਫਰੀ ਹੋਣੇ ਕਰਕੇ ਉੱਥੇ ਧਿਆਨ ਲਾ ਕੇ ਬੈਠ ਗਏ। ਗੁਰੂ ਮਹਾਰਾਜ ਸਾਹਿਬ ਕੋਲੇ ਆ ਗਏ, ਆ ਕੇ ਘੋੜੇ ਤੋਂ ਉਤਰ ਕੇ ਭਾਈ ਸਾਹਿਬ ਦਾ ਸਤਿਕਾਰ ਕੀਤਾ। ਇਸ ਪ੍ਰਕਾਰ ਰਮਦਾਸ ਨਗਰ 'ਚ ਆਏ। ਫਿਰ ਸਾਰੀ ਰਾਤ ਬੈਠਿਆਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਗੁਣ ਸਨ, ਗੁਰੂ ਮਹਾਰਾਜ ਸਾਹਿਬ ਦੀ ਕਥਾ ਭਾਈ ਬੁੱਢੇ ਸਾਹਿਬ ਦੇ ਪਾਸੋਂ ਸੁਣਦੇ ਰਹੇ। ਭਾਈ ਬੁੱਢੇ ਸਾਹਿਬ ਦੇ ਪਾਸੋਂ ਤੁਸੀਂ ਸਤਿਗੁਰਾਂ ਦੇ ਪੰਜਾਂ ਦੇ ਦਰਸ਼ਨ ਕੀਤੇ, ਉਹ ਸਾਰੀ ਕਥਾ ਪੁੱਛਦੇ ਰਹੇ। ਭਾਈ ਬੁੱਢਾ ਸਾਹਿਬ ਜੀ ਸੁਣਾਉਂਦੇ ਰਹੇ। ਸਵਾ ਕਹਿ ਦੇ ਕਰਕੇ ਭਾਈ ਬੁੱਢੇ ਸਾਹਿਬ ਨੇ ਇਸ਼ਨਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ 'ਚ ਆਪਦੇ ਚੋਲੇ ਨੂੰ ਪਲਟਿਆ ਸੀ, ਵਾਹਿਗੁਰੂ ਦੀ ਜੋਤ 'ਚ ਲੀਨ ਹੋਏ ਸੀ। ਇਸ ਪ੍ਰਕਾਰ ਗੁਰਮੁਖ ਬੁੱਢੇ ਕਦੇ ਨਹੀਂ ਸਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਭਾਈ ਬੁੱਧਨ ਸਾਹਿਬ ਜੀ ਜੋ ਕੀਰਤਪੁਰ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਚਰਨ ਕਵਲ ਗੁਰਦੁਆਰਾ ਹੈ, ਉਹ ਨਹਿਰ ਦੇ ਨਾਲ ਹੀ ਜੋ ਗੁਰਦੁਆਰਾ ਹੈ, ਉਸ ਗੁਰਦੁਆਰੇ ਸਾਹਿਬ ਬੈਠੇ ਭਾਈ ਮਰਲਾਨੇ ਤੋਂ ਮਹਾਰਾਜ ਕੀਰਤਨ ਕਰਾ ਰਹੇ ਸੀ। ਬੁੱਧਨ ਸ਼ਾਹ ਦੀਆਂ ਬੱਕਰੀਆਂ 6 ਚਾਰ ਦਾ ਹੁੰਦਾ ਸੀ। ਇਹਨ ਬੁੱਧਨ ਸ਼ਾਹ ਨੇ ਗੁਰੂ ਸਾਹਿਬ ਦੇ ਦਰਸ਼ਨ ਜੋ ਕੀਤੇ, ਇਹਦਾ ਮਨ ਕੀਰਤਨ ਸੁਣ ਕੇ ਮੋਹਿਆ ਗਿਆ। ਬੱਕਰੀਆਂ ਦੁੱਧ ਚੋ ਕੇ ਮਹਾਰਾਜ ਪਾਸ ਲਿਆ ਕਿ ਮਹਾਰਾਜ ਦੁੱਧ ਪੀਓ। ਮਹਾਰਾਜ ਕਹਿੰਦੇ ਦੁੱਧ ਅਮਾਨਤ ਰੱਖ ਛੱਡ ਭਾਈ ਬੁੱਧਨ ਸ਼ਾਹ, ਕਿਵੇਂ ਫਿਰ ਤੇਰਾ ਦੁੱਧ ਪੀਵਾਂਗੇ? ਮਹਾਰਾਜ ਮੇਰੀ ਇੰਨੀ ਲੰਮੀ ਉਮਰ ਹੈ? ਕਹਿੰਦੇ ਹਾਂ, ਕਈ ਲੰਮੀ ਇੰਨੀ ਉਮਰ ਹੈ। ਉਹ 6ਵੇਂ ਸਰੂਪ ਤੱਕ ਭਾਈ ਬੁੱਧਨ ਸ਼ਾਹ ਜੀ ਰਹੇ, ਇੰਨੀ ਲੰਮੀ ਉਮਰ ਵਿੱਚ ਪਰਮੇਸ਼ਰ ਦਾ ਭਜਨ ਕਰਦੇ ਰਹੇ। ਬੱਕਰੀਆਂ ਮੇਰੀਆਂ ਨੂੰ ਤਪ ਦੇ ਪ੍ਰਤਾਪ ਕਰਕੇ ਸੇਵ ਚਾਰ ਜਾ ਰਿਹਾ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਆਏ, ਉਸ ਵੇਲੇ ਭਾਈ ਵੀਰ ਸਿੰਘ ਸਾਹਿਬ ਨੇ ਇਹ ਲਿਖਿਆ ਹੈ ਅਸ਼ਟਗੁਰ ਮਹਾਰਾਜ ਸਾਹਿਬ ਦੇ ਚਮਤਕਾਰ ਵਿੱਚ, ਕਿ ਭਾਈ ਬੁੱਧਨ ਸ਼ਾਹ ਨੂੰ ਪੁੱਛਿਆ ਕਿ ਹੋਰ ਕੀ ਚਾਹੁੰਦਾ? ਇਹਨੂੰ ਕਿਹਾ ਮਹਾਰਾਜ ਕਿੰਨੇ ਸਰੂਪ ਧਾਰੋਂਗੇ? ਕਹਿਣ ਲੱਗੇ 10 ਸਰੂਪ ਧਾਰਾਂਗੇ। ਚੰਗਾ ਮਹਾਰਾਜ, ਮੈਨੂੰ ਸਾਰਿਆਂ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਚੰਗਾ, ਤੇਰੀ ਇੰਨੀ ਲੰਮੀ ਉਮਰ ਹੋਏਗੀ, ਜੇ 10ਵੇਂ ਸਰੂਪ ਪਰਮੇ ਸਾਹਿਬ ਤੋਂ ਆਵਾਂਗੇ, ਉਦੋਂ ਉਹਨਾਂ ਦਰਸ਼ਨ ਕਰਕੇ ਤੂੰ ਚੜ੍ਹਾਈ ਕਰੇਂਗਾ। ਫਿਰ ਬਚਨ ਗੁਰੂ 6ਵੇਂ ਪਾਤਸ਼ਾਹ ਕੀਤੇ, ਉਹ 10ਵਾਂ ਗੁਰਾਂ ਦੇ ਦਰਸ਼ਨ ਕਰਕੇ ਬੁੱਧਨ ਸ਼ਾਹ ਨੇ ਚੜ੍ਹਾਈ ਕੀਤੀ ਸੀ। ਕਿਉਂ ਗੁਰਮੁਖ ਜਿਹੜੇ ਕਦੇ ਬੁੱਢੇ ਨਹੀਂ ਹੁੰਦੇ ਹਨ, ਸਦਾ ਪਰਮੇਸ਼ਰ ਦੇ ਸਿਮਰਨ ਵਿੱਚ ਸੁਰ ਜਿਹਨਾਂ ਦੀ ਜੁੜੀ ਹੈ, ਜਿਹਨਾਂ ਅੰਦਰ ਸੁਰਤ ਹੈ, ਗਿਆਨ ਹੈ, ਉਹ ਸਦਾ ਸੁਰਜੀਤ ਹਨ। ਸੋ ਇਸ ਪ੍ਰਕਾਰ ਇਸ ਮਹਾਰਾਜ ਮਹੀਨੇ ਫਰਮਾਉਂਦੇ ਹਨ,
ਪੂਰਖ ਤੁਕਾਰ ਨਾ ਜਾਪੈ।
ਇਹ ਪੋਹ ਦਾ ਮਹੀਨਾ ਕੌਣ ਹੈ? ਦੁਰਗ ਅਵਸਥਾ ਜਿਹੜੀ ਹੈ, ਪੋਹ ਦੇ ਮਹੀਨੇ ਦੀ ਨਿਆਏ ਹੈ। ਇਹਦੇ ਵਿੱਚ ਉਹਨਾਂ ਨੂੰ ਤੁਖਾਰ ਪਾਲਾ ਕਿਹੜਾ ਹੈ? ਸਾਧ ਸੰਗਤ ਦੀ ਦੁਰਗ ਅਵਸਥਾ ਚ ਸਰੀਰ ਪੁਰਾਣਾ ਹੋ ਜਾਣਾ, ਹੱਥ ਪੈਰ ਕੰਬਣ ਲੱਗ ਜਾਣੇ, ਦੁਰਗ ਅਵਸਥਾ ਚ ਬਿਨਾਂ ਪਾਲੇ ਤੋਂ ਸਰੀਰ ਕੰਬਣ ਲੱਗ ਜਾਣਾ, ਇਹ ਸਾਧ ਸੰਗਤ ਦੀ ਦੁਰਗ ਅਵਸਥਾ ਦੀ ਜਿਹੜੀ ਜੜਤਾ ਅਵਸਥਾ ਹੈ, ਇਹ ਪਾਲਾ ਹੈ। ਇਹ ਉਹਨਾਂ ਨੂੰ ਦੁਰਗ ਅਵਸਥਾ ਦੇ ਵਿੱਚ ਵੀ ਤੁਖਾਰ ਕਿਸੇ ਪ੍ਰਕਾਰ ਦਾ ਪਾਲਾ ਜੜਤਾ ਪੁਣਾ ਜਿਹੜਾ ਜੜ ਹੋ ਜਾਣਾ ਸਰੀਰ ਨੂੰ, ਇਹ ਨਹੀਂ ਵਿਆਪਕ ਲੱਗਦਾ ਹੈ।
ਕੰਠ ਮਿਲਿਆ ਹਰ ਨਾਲ।
ਇਸ ਪ੍ਰਕਾਰ ਸਾਧ ਸੰਗਤ ਜਿਹੜੀਆਂ ਸੁਖੀਆਂ ਆਪਣੇ ਪਤੀ ਦੇ ਕੰਠ ਨਾਲ ਮਿਲੀਆਂ ਹੋਈਆਂ, ਉਹਨਾਂ ਨੂੰ ਪਾਲਾ ਨਹੀਂ ਕਿਸੇ ਪ੍ਰਕਾਰ ਦਾ ਪੋਹ ਦਾ ਲੱਗਦਾ। ਇਸੇ ਪ੍ਰਕਾਰ ਉਹਨਾਂ ਨੂੰ ਪੋਹ ਦੇ ਮਹੀਨੇ ਦੁਰਗ ਅਵਸਥਾ ਵੀ ਕਿਸੇ ਪ੍ਰਕਾਰ ਦਾ ਪਾਪਾਂ ਦਾ ਪਾਲਾ, ਜੜਤਾ ਦਾ ਪਾਲਾ ਨਹੀਂ ਵਿਆਪਦਾ ਹੈ। ਜਿਹਨਾਂ ਦੇ ਕੰਠ ਭੇਦ ਨਿਸ਼ਚੇ ਤੇ ਹਰੀ ਦੇ ਪਤੀ ਅਕਾਲ ਪੁਰਖ ਹੈ, ਉਹਨਾਂ ਨੂੰ ਮਿਲ ਗਿਆ ਹੈ। ਜਿਉਂ ਜਲ ਮੇ ਜਲ ਆਏ ਖਤਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਆਹ ਵਾਹਿਗੁਰੂ ਦੀ ਜੋਤ ਵਿੱਚ ਉਹਨਾਂ ਦੀਨਤਾ ਪਾਈ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪਾਪਾਂ ਦਾ ਪਾਲਾ ਨਹੀਂ ਲੱਗਦਾ, ਦੁਰਗ ਅਵਸਥਾ ਦੀ ਜੜਤਾ ਦਾ ਪਾਲਾ ਨਹੀਂ ਲੱਗਦਾ ਹੈ। ਐਸਾ ਕੋਹਦਾ ਮਹੀਨਾ ਜਿਹੜੀ ਦੁਰਗ ਅਵਸਥਾ ਹੈ, ਉਹਦੇ ਵਿੱਚ ਵੀ ਗੁਰਮੁਖ ਸੁਰ ਦੇ ਅੰਦਰ ਗਿਆਨ ਹੈ, ਅਤੇ ਕਦੇ ਉਹਨਾਂ ਨੂੰ ਬੁਢੇਪੇ ਦਾ ਦੁੱਖ ਨਹੀਂ ਹੁੰਦਾ। ਵਾਹਿਗੁਰੂ ਦੇ ਆਸਰੇ ਵਿੱਚ ਲੀਨ ਰਹਿੰਦੇ ਹਨ ਮਹਾਂਪੁਰਖ।
ਮਨ ਬੇਦਿਆ ਚਰਨਾਰ ਦੇ।
ਇਸੇ ਪ੍ਰਕਾਰ ਜੀ ਭਾਈ ਨੇ ਕਲਮੀ ਘਰ ਚਮਤਕਾਰ ਵਿੱਚ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ, ਜਿਹੜਾ ਸੈਦ ਖਾਂ ਸੀ ਸਾਧ ਸੰਗਤ ਜੀ, ਇਹ ਅਨੰਦਪੁਰ ਸਾਹਿਬ ਦੇ ਜੰਗ ਵਿੱਚੋਂ ਦਰਸ਼ਨ ਕਰਕੇ ਜਿਹੜਾ ਚਿੱਤ ਮਸਤਾਨਾ ਹੋ ਗਿਆ, ਤੇ ਉਸ ਵੇਲੇ ਰਾਜਸਾਜ ਤੇ ਆਪਣੀ 1.25 ਲੱਖ ਦੀ ਜਿਹੜੀ ਜਮੈਲੀ ਸੀ ਛੱਡ ਕੇ ਇਹ ਫਕੀਰ ਬਣ ਕੇ ਤੁਰ ਗਿਆ। ਇਹ ਪੌਂਦੇ ਸਾਹਿਬ ਦੀਆਂ ਜਿਹੜੀਆਂ ਪਹਾੜੀਆਂ ਸੀ ਉਹਨਾਂ 'ਚ ਜਾ ਕੇ ਤਪ ਕਰਨ ਲੱਗ ਗਿਆ। ਜਦੋਂ ਕਲੰਗੀ ਘਰ ਪੌਂਦੇ ਸਾਹਿਬ ਗਏ ਹਨ, ਉਸ ਵੇਲੇ ਇਹ ਸੈਦ ਖਾਂ ਨੂੰ ਫਿਰ ਦਰਸ਼ਨ ਦੇ ਕੇ ਬ੍ਰਹਮ ਗਿਆਨ ਦਿੱਤਾ ਸੀ, ਇਹ ਭਾਈ ਵੀਰ ਸਿੰਘ ਨੇ ਲਿਖਿਆ ਹੈ। ਫਿਰ ਸੈਦ ਖਾਂ ਨੇ ਕਿਹਾ ਕਿ ਮਹਾਰਾਜ ਮੈਨੂੰ ਕੁਝ ਹੋਰ ਦਰਸ਼ਨ ਦਿਓ। ਮਹਾਰਾਜ ਨੇ ਕਿਹਾ ਤੂੰ ਐਂ ਕਰ, ਇੱਕ ਲੱਖਣ ਸਾਹਿਬ ਫਕੀਰ ਹੈ, ਉਹ ਹਜ਼ੂਰ ਸਾਹਿਬ ਰਹਿੰਦਾ ਹੈ, ਉਹਦੇ ਪਾਸ ਜਾ ਰਹਾ, ਫਿਰ ਤੈਨੂੰ ਹਜ਼ੂਰ ਸਾਹਿਬ ਜਾ ਕੇ ਦਰਸ਼ਨ ਦਿਆਂਗੇ। ਇਹ ਲੱਕੜ ਸਾਹਿਬ ਫਕੀਰ ਦੇ ਪਾਸ ਚਲਿਆ ਗਿਆ, ਜਿਹਨੂੰ ਮਹਾਰਾਜ ਸਾਹਿਬ ਨੇ ਪਹਿਲੇ ਪਾਤਸ਼ਾਹ ਹੁਕਮ ਦਿੱਤਾ ਸੀ ਕਿ ਤੂੰ ਇਹ ਥਾਂ ਖੜੇ ਜੇ ਝਾੜੂ ਦਿਆ ਕਰ, ਹਰ ਰੋਜ਼ ਮੋਹਰ ਤੈਨੂੰ ਇੱਕ ਮਿਲਿਆ ਕਰੂ। ਉਹ ਸਾਧ ਸੰਗਤ ਜੀ ਹਰ ਰੋਜ਼ ਝਾੜੂ ਦਿਆ ਕਰਕੇ ਦੀਆ ਕਰਿਆ ਕਰੇ, ਇੱਕ ਮੋਹਰ ਮਹਾਰਾਜ ਦੇ ਪਾਸੋਂ ਉਹ ਖੜੇ ਸਾਹਿਬ ਤੋਂ ਮਿਲਿਆ ਕਰੇ। ਗੁਰੂ ਨਾਨਕ ਸਾਹਿਬ ਦਾ ਜੋ ਅਸਥਾਨ ਮਾਲਕੀਪਰੀ ਸਾਹਿਬ ਗੁਰਦੁਆਰਾ ਸੀ, ਉਸ ਥਾਂ ਤੇ ਉਹਨੂੰ ਮੋਹਰ ਮਿਲਦੀ ਰਹੀ। ਇਹ ਧਨੀ ਹੋ ਗਿਆ ਸੀ ਫਕੀਰ, ਇੱਥੇ ਆ ਕੇ ਸੈਦ ਖਾਂ ਨੇ ਫਿਰ ਪ੍ਰਵੇਸ਼ ਬੰਦਗੀ ਕੀਤੀ। ਜਦੋਂ ਕਲੰਗੀ ਘਰ ਹਜ਼ੂਰ ਸਾਹਿਬ ਆਏ, ਫਿਰ ਇਹ ਦਰਸ਼ਨ ਕਰਕੇ ਮਹਾਰਾਜ ਜੋ ਤਲੀਨ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰਸੰਗ ਆਉਂਦੇ ਹਨ, ਤੋ ਹਜ਼ੂਰ ਫਰਮਾਉਂਦੇ ਹਨ,
ਕੰਠ ਮਿਲਿਆ ਹਰ ਨਾਲ।
ਜਿਹਨਾਂ ਦੇ ਕੰਠ ਭੇਦ ਨਿਸ਼ਚੇ ਰੂਪੀ ਗਲ ਦੇ ਨਾਲ ਹਰੀ ਦੇ ਪਤੀ ਪਰਮੇਸ਼ਰ ਹੈ, ਜਿਹਨਾਂ ਨੂੰ ਆਪਦੇ ਕੰਠ ਨਾਲ ਲਾ ਲਿਆ ਹਰੀ ਪਤੀ ਅਕਾਲ ਪੁਰਖ ਨੇ, ਉਹਨਾਂ ਨੂੰ ਪਾਪਾਂ ਦਾ ਪਾਲਾ, ਜੜਦਾ ਰੂਪ ਪਾਲਾ, ਦੁਰਗ ਅਵਸਥਾ ਰੂਪ ਪਾਲਾ, ਸਰੀਰ ਦਾ ਕਮਲਾ ਜਿਹੜਾ ਇਹ ਨਹੀਂ ਵਿਆਜ ਦਾ ਲੱਗਦਾ ਹੈ।
ਮਨ ਵੀ ਗਿਆ ਚਰਨਾਰ ਬਿੰਦ
ਦਰਦ ਅਵਸਥਾ ਇੱਕ ਪੋਹ ਦੀ ਨਿਆਣੀ ਹਜ਼ੂਰ ਨੂੰ ਕਥਨ ਕੀਤੀ ਹੈ।
ਮਨ ਵੀ ਗਿਆ ਚਰਨਾਰ ਬਿੰਦ
ਜਿਹਨਾਂ ਦਾ ਮਨ ਸਾਧ ਸੰਗਤੀ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਨਾਲ ਹੈ, ਬਿਨਿਆ ਬਿਨਿਆ ਗਿਆ ਹੈ, ਮਿਲ ਗਿਆ ਹੈ, ਲੀਨ ਹੋ ਗਿਆ ਹੈ,
ਦਰਸ਼ਨ ਲੱਗਣਾ ਸਾਹ
ਸਿੰਘ ਜੀ ਦਰਸ਼ਨ ਦਾ ਸਾਹ ਨਾ ਉਤਸਾਹ ਦਾ ਹੈ, ਦਰਸ਼ਨ ਦਾ ਉਤਸਾਹ ਲੱਗਾ ਰਹਿੰਦਾ ਹਰ ਵਕਤ, ਦਰਸ਼ਨ ਦੀ ਲਗਦੀਨ ਰਹਿੰਦੇ ਹਨ, ਬੜਾ ਭਾਰੀ ਚਾਅ ਹੈ, ਅੱਠੇ ਪੈਰ ਮਹਾਰਾਜ ਅੱਠੇ ਪੈਰ ਨਿਹਾਲ ਸਾਂ, ਇਸ ਪ੍ਰਕਾਰ ਤੈਂ ਸੁਪਨੇ ਹੋ ਖੰਨੀ ਹੈ, ਇਸ ਪ੍ਰਕਾਰ ਸਾਹਿਬ ਸਿੰਘ ਜੀ ਮੂਠੀ ਆਊ ਸੇਜ ਨੈਣਾ ਤੁਰੀ ਵਿਸਾਵਣਾ, ਜੇ ਦੇਖਾਂ ਇੱਕ ਵਾਰ ਤਾਂ ਸੋ ਕੀਮਾ ਹੁੰਦਾ ਹਰੇ, ਕੀਮਤ ਤੋਂ ਬਾਅਦ ਸੁਖ ਖਰਾਬ ਹੁੰਦੇ, ਜੇ ਇੱਕ ਵਾਰੀ ਨਜ਼ਰ ਭਰ ਕੇ ਤੱਕਦੇ ਨੇ, ਇਸ ਪ੍ਰਕਾਰ
ਦਰਸ਼ਨ ਲੱਗਣਾ
ਦਰਸ਼ਨਾਂ ਜਿਹਨਾਂ ਨੂੰ ਉਤਸ਼ਾਹ ਲੱਗਾ ਹੋਇਆ ਹੈ, ਉਹ ਸਾਧ ਸੰਗਤ ਜੀ ਹਰ ਵਕਤ ਪਰਮੇਸ਼ਰ ਦੇ ਪਿਆਰ ਵਿੱਚ ਲੀਨ ਰਹਿੰਦੇ ਹਨ, ਉਹਨਾਂ ਦਾ ਮਨ ਚਰਨਾ ਕਮਲਾਂ 'ਚ ਹਜ਼ੂਰ ਕਿਹਾ ਹੈ, ਚਿਤ ਚਿਤ ਵੋ ਚਰਨਾਰ ਬਿੰਦ ਊਨ ਕਮਲ ਦੇ ਸਾਂਪ, ਪ੍ਰਗਟ ਭਏ ਆਪਾ ਗੋਬਿੰਦ ਨਾਨਕ ਸੰਤ ਮਚਾਂਪ, ਚਿਤ ਵਿੱਚ ਚਿਤ ਦੇ ਰਹੋ ਮਹਾਰਾਜ ਚਰਨਾ ਕਮਲਾਂ ਨੂੰ, ਅਤੇ ਇਸ ਪ੍ਰਕਾਰ ਚਿਤ ਵੋ ਚਰਨਾਰ ਬਿੰਦ ਊਨ ਕਮਲ, ਜਿਹੜਾ ਮੂਧਾ ਕਮਲ ਹੈ ਨਾ ਬੇਮੁਖ ਮਾਨੋ, ਇਹ ਖਿੜ ਜਾਏਗਾ ਜੇ ਚਿਤ ਦੇ ਰਹੋਗੇ, ਪ੍ਰਗਟ ਪਏ ਆਪੇ ਗੋਬਿੰਦ ਪਰਮੇਸ਼ਰ ਅੰਦਰੋਂ ਆਪ ਹੀ ਪ੍ਰਗਟ ਹੋ ਜੂ, ਇਹ ਸਾਰਿਆਂ ਸੰਤਾਂ ਦਾ ਗੁਰਾਂ ਦਾ ਮਕਾਨ ਸਿਧਾਂਤ ਹੈ, ਤੱਤ ਹੈ, ਜੋ ਸਦਾ ਹਰ ਵੇਲੇ ਚਰਨਾ ਕਮਲਾਂ ਚੇਤਾ ਰਹਿੰਦਾ ਹੈ, ਉਹਦੇ ਮਨ ਜਿਹੜਾ ਬੇਮੁਖ ਹੋਇਆ ਉਹੀ ਤੋਂ ਆਇਆ ਹੋਇਆ, ਇਹ ਬਦਰਜੇ ਬੁੱਧੀ ਹਟ ਜਾਂਦੀ ਹੈ, ਸਿੱਧਾ ਕਮਲ ਹੋ ਜਾਂਦਾ, ਸੂਰਜ ਨੂੰ ਰਿਸ਼ਤੇ ਜੀ ਨੂੰ ਖਿੜ ਜਾਂਦਾ, ਐਂ ਦਰਸ਼ਨ ਕਰਕੇ ਸਾਧ ਸੰਗਤ ਜੀ ਖਿੜ ਜਾਵੇਗਾ, ਰੇਲਾ ਕਮਲ ਜਿਹੜਾ ਹੈ ਇਹ ਗੋਬਿੰਦ ਪਰਮੇਸ਼ਰ ਅੰਦਰੋਂ ਪ੍ਰਗਟ ਹੋ ਜਾਏਗਾ, ਇਹ ਸਾਰਿਆਂ ਸੰਤਾਂ ਮਹਾਤਮਾ ਦਾ ਮਤਾ ਹੈ, ਇਹ ਸਿਧਾਂਤ ਹੈ ਉਹਨਾਂ ਦੇ ਸਾਰੇ ਮਤੇ ਦਾ, ਇਹ ਨਿਸ਼ਚੇ ਕਰੋ, ਇਸ ਪ੍ਰਕਾਰ
ਦਰਸ਼ਨ ਲੱਗਣਾ ਸਾਹ
ਨੂੰ ਦਰਸ਼ਨ ਚ ਸਾਹ ਸਾਹ ਲੱਗਾ ਹੋਇਆ, ਹਰੇਕ ਸਾਹ ਸਾਹ ਮਹਾਰਾਜ ਦਰਸ਼ਨਾਂ ਨੂੰ ਚਾਹੁੰਦੇ ਰਹਿੰਦੇ ਹਨ, ਦਰਸ਼ਨ ਸਾਹਿਬ ਉਹ ਪਰਮੇਸ਼ਰ ਸਤਿਗੁਰੂ ਹੈ, ਉਹਨਾਂ ਦਰਸ਼ਨਾਂ ਦਾ ਪਿਆਰ ਲੱਗਾ ਹੋਇਆ ਜਿਨ੍ਹਾਂ ਦੇ ਕਾਇਮ
ਗੋਬਿੰਦ ਗੋਪਾਲ
ਸਾਹਿਬ ਦਰਸ਼ਨਾਂ ਚ ਲੱਗਾ ਹੋਇਆ, ਲੱਗਾ ਨਾ ਸਾਹ ਸਿੰਘ ਚੱਲਣ ਦਾ ਪੋਠੋਹਾਰ ਵੀ ਬੋਲੀ ਹੈ, ਦਰਸ਼ਨ ਜਿਹਨਾਂ ਸਾਹ ਸਾਹ ਚੱਲਿਆ ਹੋਇਆ, ਦਰਸ਼ਨਾਂ ਚ ਲੱਗਿਆ ਹੋਇਆ ਹੈ, ਮਨ ਵਿੱਚ ਵੀ ਗੋਬਿੰਦ ਪਰਮੇਸ਼ਰ ਦੀ ਓਟ ਹੈ, ਅਤੇ ਗੋਬਿੰਦ ਉਹਨਾਂ ਦੀ ਰਚਨਾ ਤੇ ਵੀ ਵੱਸਦਾ ਹੈ, ਪ੍ਰਿਥਵੀ ਦਾ ਰਾਜਾ ਉਹਨਾਂ ਦੇ ਰੋਮ ਰੋਮ ਚ ਵੀ ਉਸੇ ਦਾ ਨਿਵਾਸ ਹੈ, ਸਵਾਮੀ ਅਕਾਲ ਪੁਰਖ ਦੀ ਸੇਵਾ ਜਿਹੜੀ ਕਰਨੀ, ਆਪ ਜਪਣਾ ਤੇ ਜਪਾਉਣਾ, ਇਹ ਲਾਹਾ ਸਮਝਿਆ ਹੈ ਉਹਨਾਂ ਨੇ, ਇਹ ਲਾਹਾ ਉਹਨਾਂ ਨੇ ਪ੍ਰਾਪਤ ਕੀਤਾ ਹੈ, ਓਟ ਹੈ ਉਹਨਾਂ ਨੂੰ, ਇਹ ਮਾਤਾ ਦੇ ਗਰਭ ਵਿੱਚ ਵੀ ਪਰਮੇਸ਼ਰ ਦੀ ਓਟ, ਇਸ ਲੋਕ ਚ ਵੀ ਗੋਬਿੰਦ ਦੀ ਓਟ ਹੈ, ਪਰਲੋਕ ਚ ਵੀ ਗੋਪਾਲ ਰਾਜੇ ਦੀ ਓਟ ਹੈ, ਉਹ ਸੇਵਾ ਜਿਹੜੀ ਕਰਨੀ ਹੈ ਅਕਾਲ ਪੁਰਖ ਦੀ, ਆਪ ਜਪਣਾ ਤੇ ਜਪਾਉਣਾ ਰੂਪ, ਇਹ ਸੇਵਾ ਦਾ ਲਾਭ ਸਮਝਿਆ ਹੈ ਉਹਨਾਂ ਨੇ, ਹੋਰ ਕੋਈ ਲਾਹਾ ਨਹੀਂ ਜਾਣਦੇ ਹਨ,
ਦਿਖਿਆ ਪੂਹ ਨਾ ਸਕੇ,
ਉਹਨਾਂ ਨੂੰ ਸਮਝਣੇ ਦੀ ਭਗਤ ਕਰਤ ਮਾਇਆ ਨੇ ਮੋਹ ਹੈ, ਭਗਤੀ ਕਰਨ ਵਾਲਿਆਂ ਪੁਰਖਾਂ ਨੂੰ ਮਾਇਆ ਨਹੀਂ ਮੋਹ ਸਕਦੀ ਹੈ, ਇਸ ਪ੍ਰਕਾਰ ਦਿਖਿਆ ਪੋਹ ਨਾ ਸਕੀ, ਦਿਖਿਆ ਜਿਹੜੀ ਮਾਇਆ ਹੈ ਜੈ ਰੂਪ, ਇਹਨੂੰ ਜੋ ਤਾਂ ਕਿ ਸਾਰਿਆਂ ਜਨਮਾਂ ਚ ਮਿਲੀ ਰਹਿੰਦੀ ਹੈ, ਹਰੇਕ ਵਕਤ ਇਹ ਦਿਖਿਆ ਜਨਮਾਂ ਜਨਮਾਂ ਦੀ ਜਿਹੜੀ ਜ਼ਹਿਰ ਹੈ, ਜੋ ਰੂਪ ਮਾਇਆ ਦਿਖਿਆ, ਸਬਦ ਸਪਸ਼ਟ ਰੂਪ ਦਾ ਇਹਨਾਂ ਨੂੰ ਦਿਖੇ ਜਿਹੜੇ ਹੈ, ਇਹ ਪੋਹ ਲੱਗ ਨਹੀਂ ਸਕਦੇ ਉਹਨਾਂ ਨੂੰ,
ਮਿਲ ਸਾਧੂ ਗੁਣ ਗਾ,
ਜਿਹੜੇ ਮਹਾਤਮਾ ਸ੍ਰੇਸ਼ਟ ਪੁਰਖਾਂ ਨਾਲ ਮਿਲ ਕੇ ਗੁਣਾਂ ਨੂੰ ਗਾਉਂਦੇ ਹਨ, ਜਿਹੜੇ ਗੁਣਾਂ ਦੇ ਗਾਹ ਸਥਾਨ ਬਣ ਗਏ ਹੈ, ਗੁਣਾਂ ਦੀ ਗਾਹ ਬਣ ਗਏ, ਜਗ੍ਹਾ ਬਣ ਗਏ ਹਨ, ਹਰਿਦਾ ਉਹਨਾਂ ਦਾ ਗੁਣਾਂ ਦਾ ਗ੍ਰਹਿਣ ਕਰਨ ਵਾਲਾ ਬਣ ਗਿਆ ਹੈ, ਸਾਧ ਸੰਗਤ ਦੇ ਨਾਲ ਮਿਲ ਕੇ ਜਿਹੜੇ ਗੁਣਾਂ ਨੂੰ ਗਾਹ ਗ੍ਰਹਿਣ ਕਰਦੇ ਹਨ, ਗੁਣਾਂ ਨੂੰ ਗਾਹ ਢੂੰਡਦੇ ਹਨ, ਪਰਮੇਸ਼ਰ ਦੇ ਨੂੰ ਸੱਚੇ ਆਨੰਦ ਸਰੂਪ ਨੂੰ, ਉਹ ਸਾਧ ਸੰਗਤ ਨਾਲ ਮਿਲ ਕੇ ਜਿਹੜੇ ਗੁਣ ਗਾਉਂਦੇ ਹੈ, ਉਹਨਾਂ ਨੂੰ ਮਾਇਆ ਜਿਹੜੀ ਹੈ ਲੱਗ ਨਹੀਂ ਸਕਦੀ, ਪੋਹ ਨਹੀਂ ਸਕਦੀ ਹੈ, ਜਿਵੇਂ ਇੱਕ ਮਹਾਤਮਾ ਸਨ, ਉਹਨਾਂ ਨੂੰ ਮਾਇਆ ਮੋਹਣ ਵਾਸਤੇ ਆਈ, ਕਹਿਣ ਲੱਗੀ ਮਹਾਰਾਜ ਮੈਨੂੰ ਸੇਵਾ ਦੱਸੋ, ਸੰਤ ਕਹਿਣ ਲੱਗੇ ਹੋ ਗਏ ਵੀ ਸਾਨੂੰ ਸੇਵਾ ਦੀ ਕੋਈ ਲੋੜ ਨਹੀਂ, ਨਹੀਂ ਮਹਾਰਾਜ ਕੋਈ ਸੇਵਾ ਦੱਸੋ, ਕਹਿੰਦੇ ਚੰਗਾ ਸਾਨੂੰ ਸਿਰ ਪਿਆਰੀ ਹੈ ਤੇ ਬੈਠ ਕੇ ਭਜਨ ਕਰ ਰਹੇ ਹਾਂ, ਇਹ ਸਾਡੀ ਸਿਲਾਈ ਚੱਕੀ ਹੋਇਆ ਕਰ, 12 ਸਾਲ ਸਿਲਾ ਚੱਕੀ ਸੀ ਦਾ ਸਿਰ ਘੱਟ ਗਿਆ, ਫਿਰ ਕਿਸੇ ਸ਼ਾਹੂਕਾਰ ਨੂੰ ਕਹਿਣ ਲੱਗੇ ਮੈਨੂੰ ਸ਼ਰਾਬ ਨਾ ਦੋ, ਉਹ ਸੰਤਾਂ ਨੂੰ ਸ਼ਾਹੂਕਾਰ ਕਹਿੰਦਾ ਮਹਾਰਾ ਮੈਂ ਨੌਕਰ ਰੱਖ ਦਿੰਦਾ, ਦੇਵੀ ਨੂੰ ਵਿਚਾਰੀ ਨੂੰ ਕਿਉਂ ਔਖਾ ਕਰ ਲਿਆ, ਸਿਲਾ ਚੁਕਾਈ ਹੈ, ਕਹਿੰਦੇ ਸਾਡਾ ਤਾਂ ਕੋਈ ਕੰਮ ਨਹੀਂ ਹੈ, ਸੇਵਾ ਮੰਗੀ ਸੀ ਤਾਂ ਸਾਡੀ ਸਿਲਾਈ ਚੱਕੀ, ਫਿਰ ਇਸ ਪ੍ਰਕਾਰ
ਦਿਖਿਆ ਪੋਹ ਨਾ ਸਕੇ,
ਉਹਨਾਂ ਨੂੰ ਦਿਖਿਆ ਮਾਇਆ ਜਿਹੜੀ ਲੱਗ ਨਹੀਂ ਸਕਦੀ, ਤਿਆਗੀ ਪੁਰਖਣਗੇ ਜੇ ਤੂੰ ਕਹੇ ਸੋ ਕਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ, ਜੇ ਕਹੋਂ ਤਾਂ ਨੇੜੇ ਨਾ ਆਵਾਂ ਗੁਰਮੁਖੋ, ਜੇ ਕਹੋਂ ਤਾਂ ਸਾਰੀ ਪਹਿਰ ਕਮਾਵਾਂ। ਇਸ ਪ੍ਰਕਾਰ ਮਾਇਆ ਲੱਗ ਨਹੀਂ ਸਕਦੀ, ਉਹਨਾਂ ਨੂੰ ਮਾਇਆ ਦੱਸੀ ਭਗਤਾਂ ਦੀ ਕਾਰ
ਕਮਾਵਾ,
ਸਾਧੂਆਂ ਦੇ ਨਾਲ ਗੁਣ ਵਿਸ਼ਿਆਂ ਨੂੰ ਗਾਹ ਦਵਾ ਲੈਂਦੇ ਹੈ, ਵਿਸ਼ਿਆਂ ਨੂੰ ਅੰਦਰੋਂ ਦਵਾ ਲੈਂਦੇ ਹਨ ਤੇ ਪਰਮੇਸ਼ੁਰ ਦੇ ਗੁਣਾਂ ਨੂੰ ਗ੍ਰਹਿਣ ਕਰ ਲੈਂਦੇ ਹੈ, ਗੁਣ ਗਿਆਨ ਆਦਿਕਾਂ ਨੂੰ ਗ੍ਰਹਿਣ ਕਰਦੇ ਹੈ, ਗੁਣਾਂ ਦੀ ਗਾਹ ਆਸਾਨ ਬਣੇ ਅੰਤਾ ਕਰਨ ਜਿਨ੍ਹਾਂ ਦਾ ਸਭ ਸੰਗਤਾਂ ਮਿਲ ਕੇ ਗੁਣਾਂ ਨੂੰ ਜਿਹੜੇ ਗਾਉਂਦੇ ਹਨ।
ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਨ,
ਭਾਈ ਸੱਚੀ ਪਰਮੇਸ਼ਰ ਨਾਲ ਪ੍ਰੀਤੀ ਲਾਈਕ ਦਾ ਲੋਕ ਦਿਖਾਵੇ ਵੀ ਹੈ। ਅੰਖਨ ਭੂਤਨ ਦੇਲ ਕੋ ਦਾਰ ਸੇ ਲੋਗੋ ਨੀਰ ਬਹਾਏ ਦਿਖਾਵਾ, ਜੋ ਧੰਵਾਨ ਲਿਖਾ ਨੀ ਸੇਵਕ ਤਾਹੀ ਪਰੋਸ ਪ੍ਰਸਾਦ ਜਮਾਵਾ, ਅੱਖਾਂ 'ਚ ਤੇਲ ਪਾ ਪਾ ਕੇ ਲੋਕਾਂ ਨੂੰ ਰੋ ਰੋ ਕੇ ਵਿਖਾਉਣਾ। ਇਹ ਭਾਈ ਤਾਰਾ ਸਿੰਘ ਜੀ 75 ਚੱਕ ਵਾਲੇ ਬੈਠੇ ਹੈ, ਇਹ 40 ਚੱਕ ਗਏ ਸੀ ਇੱਕ ਪਖੰਡੀ ਉੱਥੇ ਸਾਹਿਬ ਜਾ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਉਣਾ। ਇਹਨਾਂ ਨੇ ਕਿਹਾ ਵੀ ਚੰਗਾ ਕਰਾ, ਕਹਿੰਦਾ ਮੈਨੂੰ 500 ਰੁਪਈਆ ਦਿਓ, 500 ਰੁਪਈਆ ਲੈ ਕਹਿੰਦੇ ਰੱਖ ਦਿੰਦੇ ਹਾਂ। ਜਿਸ ਵੇਲੇ ਰੱਖਦਾ ਉਹਦੇ ਸਾਹਮਣੇ ਕਹਿੰਦੇ ਕਰਾ, ਫਿਰ ਕਹਿੰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਕਾਸ਼ ਕੀਤਾ, ਭਾਈ ਜੀ ਨੂੰ ਮਾਰਾ ਸੁਖਾਸਨ ਕਰਕੇ ਮੰਜੀ ਸਾਹਿਬ ਤੋਂ ਸਾਹਿਬ ਸੰਗਤ ਜੀ ਅਲਵਾਰੀ 'ਚ ਰੱਖ ਕੇ ਮੰਜੀ ਸਾਹਿਬ ਤੇ ਚੜ੍ਹ ਕੇ ਉਹ ਪਖੰਡੀ ਬੈਠ ਗਿਆ। ਜਦੋਂ ਬੈਠਦਾ ਕਹਿੰਦੇ ਦਰਸ਼ਨ ਕਰਾ, ਕਹਿੰਦਾ ਕਰਾਉਣਾ, ਕਰਾਉਂਦਿਆਂ ਕਰਾਉਂਦਿਆਂ ਜੇ ਕਾਫੀ ਚਿਰ ਲੱਗਦਾ ਕੁਛ ਵੀ ਨਾ ਕਰਾ ਸਕਿਆ। ਉਸ ਵੇਲੇ ਨੂੰ ਫੜ ਕੇ ਕੇਸਾਂ ਤੋਂ ਝੂਹਿਆ ਤੇ ਚੰਗੇ ਖਿੱਦੇ ਖਿੱਦੇ ਮਾਰੇ, ਕਹਿੰਦੇ ਪਖੰਡੀਆਂ ਮਾਰੇ ਤੇ ਮੰਜੀ ਸਾਹਿਬ ਤੇ ਬਹਿ ਗਏ। ਇਹੋ ਹੀ ਤਾਰਾ ਸਿੰਘ ਸੀ ਜਿਨ੍ਹਾਂ ਨੇ ਚੰਗੀ ਤਰ੍ਹਾਂ ਉਹਨੂੰ ਚਾਹਦਾ ਛਕਾਇਆ ਸੀ, ਤੇ ਫਿਰ ਉਹ ਜਾ ਕੇ ਰਾਜਾ ਸਵਾਮੀਆਂ ਦਾ ਚੇਲਾ ਸੀ, ਉੱਥੇ ਚਿੱਠੀਆਂ ਪਾ ਲਏ ਕਿ ਇੱਥੇ ਸਾਡੇ ਗੁਰੂ ਕੋਲ ਆਓ, ਪ੍ਰਤੱਖ ਦਰਸ਼ਨ ਕਰਾਈਏ। ਕਹਿੰਦੇ ਜੇ ਹਜੇ ਤੂੰ ਕਰਾ ਰਿਹਾ ਉਹ ਹਜੇ ਕਰਾ ਸਕੇਗਾ। ਇਸ ਪ੍ਰਕਾਰ ਦੇ ਸਾਧ ਸੰਗਤ ਪਖੰਡੀ ਲੋਕ ਹੁੰਦੇ ਹਨ, ਗੁਰਮੁਖੋ ਮੈਂ ਤੇ ਕਦੇ ਪੁੱਛਦੇ ਨਹੀਂ ਹਨ।
ਜਹਿ ਤੇ ਉਪਜੀ ਤਹਿ ਮੇਰੇ 75
ਚੱਕ ਵਾਲੇ ਭਾਈ ਤਾਰਾ ਸਿੰਘ ਜੀ ਇੱਥੇ ਆਏ ਹੋਏ ਹਨ ਦੀਵਾਨ ਚ, ਜਿਹੜੇ ਮੁਲਕ ਦੀ ਤਬਦੀਲੀ ਵੇਲੇ ਦੁਆਬੇ ਤੇ ਹੁਸ਼ਿਆਰਪੁਰ ਦੇ ਨੇੜੇ ਰਹਿੰਦੇ ਹਨ।
ਜਹਿ ਤੇ ਉਪਜੀ ਤਹਿ ਮਿਲੀ
ਜਿੱਥੇ ਸਾਧ ਸੰਗਤ ਜੀ ਇਹ ਬਿਲਕੁਲ ਸੇਵਾ ਸਾਰੀ ਤੋਂ
ਸੱਚੀ ਪ੍ਰੀਤ ਸਮਾਨ,
ਝੂਠੀ ਪ੍ਰੀਤ ਨਹੀਂ ਹੈ, ਸੱਚੀ ਵਾਹਿਗੁਰੂ ਦੇ ਨਾਲ ਪ੍ਰੀਤੀ ਹੈ। ਉਹਨਾਂ ਨੂੰ ਸਮਾਹ ਆਨੰਦ ਪ੍ਰਾਪਤ ਹੋਇਆ, ਸਮਾੜਾ ਪ੍ਰਾਪਤ ਹੋਇਆ ਹੈ। ਉਹ ਜਹਿਤੇ ਉਪਜੀ ਤਹਿ ਮਿਲੀ, ਜਿੱਥੋਂ ਇਹ ਜਿਹੜੀ ਸਾਧ ਸੰਗਤ ਜੀ ਵਿਦਿਆ ਕਰਕੇ ਸਰੂਪ ਦੇ ਅਧਿਐਨ ਕਰਕੇ ਜਿਹੜੀ ਬਿਰਤੀ ਸੰਸਾਰਾਕਾਰ ਪੈਦਾ ਹੋਈ ਸੀ, ਇਸ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋਣੇ ਕਰਕੇ ਬ੍ਰਹਮਾਕਾਰ ਹੋ ਕੇ ਉਸੇ ਸਰੂਪ ਵਿੱਚ ਮਿਲਦੀ, ਐਸੀ ਅਧੇਤਾ ਪ੍ਰਾਪਤ ਹੋਈ ਉਹਨਾਂ ਨੂੰ, ਪਖੰਡੀਆਂ ਦੇ ਵਿੱਚ ਨਹੀਂ ਆਉਂਦੇ। ਇਸ ਪ੍ਰਕਾਰ
ਕਰ ਗਹਿ ਲੂਣੀ ਪਾਰ ਬ੍ਰਹਮ,
ਪਾਰ ਬ੍ਰਹਮ ਜੋ ਪਰਮੇਸ਼ੁਰ ਹੈ ਸਾਰਿਆਂ ਪਾਪਾਂ ਪੁੰਨਾਂ ਤੋਂ ਪਰੇ, ਅਤੇ ਬ੍ਰਹਮ ਵਿਆਪਕ ਰੂਪ ਹਨ। ਉਸ ਨੇ ਮਨ ਦੀ ਨਾਂਦੀ ਹੱਥ ਨੂੰ ਪਕੜ ਕੇ ਆਪਦੀ ਕਿਰਪਾ ਰੂਪੀ ਭੁੱਲਾਂ ਦੇ ਨਾਲ ਲੀਨ ਕਰ ਲਿਆ ਆਪਦੇ ਵਿੱਚ,
ਬਾਹਰ ਨਾ ਵਿਛੜਿਆ।
ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ, ਉਹ ਪਰਮੇਸ਼ੁਰ ਵਿੱਚ ਮਿਲੇ ਰਹਿੰਦੇ ਹਨ, ਕਦੇ ਵੱਖਰੇ ਨਹੀਂ ਹੋ ਸਕਦੇ ਮਹਾਰਾਜ ਤੋਂ।
ਬਾਹਰ ਜਾਓ ਲੱਖ ਬੇਰੀਆ,
ਅਸੀਂ ਵਾਰ ਨਹੀਂ ਜਾਈਏ ਲੱਖਾਂ ਵਾਰੀ ਉਸ ਪਰਮੇਸ਼ੁਰ ਤੋਂ।
ਹਰ ਸੱਜਣ ਆਗਮ ਆਗਾ,
ਹਰੀ ਜਿਹੜਾ ਸੱਜਣ ਹੈ ਪਿਆਰਾ, ਮਨ ਕਰਕੇ ਵੀ ਅਗਮ ਹੈ ਹੈਗਾ, ਬਾਣੀ ਕਰਕੇ ਵੀ ਹਾਸ ਨਹੀਂ ਆਉਂਦੀ ਬੋਲਣੇ ਚੱਲਣੇ ਕਰਕੇ, ਐਸਾ ਜੋ ਹਰੀ ਅਗਮ ਹੈ। ਸ਼ਾਸਤਰ ਸ਼ੇਸ਼ ਸ਼ਾਸਤਰ ਜੋ ਹਨ, ਸਾਂਖ ਨਿਆਂ ਵਿਸ਼ੇਸ਼ਕ ਪੂਰਵੀ ਮਾਸਾ ਤੇ ਪਤੰਜਲ ਤੇ ਵਿਦਾਂਤ, ਇਹਨਾਂ ਕਰਕੇ ਵੀ ਹਰੀ ਅਗਮ ਹੈ। ਅਤੇ ਹਰੀ ਅਗਮ
ਹਰ ਸੱਜਣ ਆਗਮ ਅਗਾ,
ਗ੍ਰਹਿਣ ਤੇ ਰਹਿਤ ਹੈ, ਸ਼ਕਤੀ ਬਿਰਤੀ ਕਰਕੇ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਯੋਜਨਾ ਬਿਰਤੀ ਕਰਕੇ ਸਤ ਬਿਰਤੀ ਜਿਹੜੀ ਹੁੰਦੀ ਹੈ, ਪਦਾਂ ਨੂੰ ਪਦਾਂ ਦੇ ਪਦਾਰਥਾਂ ਨੂੰ ਗ੍ਰਹਿਣ ਕਰ ਲੈਣਾ, ਅਤੇ ਪਦਾਂ ਦੀ ਯੋਜਨਾ ਕਰ ਲੈਣੀ, ਪਦਾਂ ਦੇ ਅਰਥ ਬਣਾ ਦੇਣੇ, ਰੂੜੀ ਜਿਹੜੀ ਸਤ ਬਿਰਤੀ ਹੁੰਦੀ ਹੈ, ਇੱਕ ਤਾਂ ਰੂੜੀ ਹੁੰਦੀ, ਇੱਕ ਯੋਗ ਰੂੜੀ ਹੁੰਦੀ ਹੈ। ਰੂੜੀ ਇਹ ਹੁੰਦੀ ਹੈ ਜਿਹਦੇ ਅੱਖਰਾਂ 'ਚ ਅਸ ਨੂੰ ਨਿਕਲੇ ਨਾਂ ਕਲਜੇ ਫੌੜਾ ਜਿਵੇਂ ਦਰਵਾ, ਅਤੇ ਇਸ ਪ੍ਰਕਾਰ ਰੋਟੀ ਅਤੇ ਰੂੜੀ ਸ਼ਬਦਾਂ ਦੇ ਉਹ ਤੇ ਤੀ ਵੱਖੋ ਵੱਖਰੇ ਕੁਝ ਨਹੀਂ, ਇਹ ਹੈ ਰੂੜੀ ਸ਼ਬਦ। ਅਤੇ ਯੋਗ ਰੂੜੀ ਜਿਵੇਂ ਲਗਾਮ, ਲਗਾਮ ਲਗਨ ਦਾ ਨਾਮ ਵੀ ਹੈ, ਲਗਾਮ ਘੋੜੇ ਨੂੰ ਕੰਡਿਆਲਾ ਪਾਉਣ ਦਾ ਨਾਮ ਵੀ ਹੈ, ਅਤੇ ਮੁਹਾਰ ਮੋਹ ਨੂੰ ਹਾਰ ਦਾ ਨਾਮ ਵੀ ਹੈ ਅਤੇ ਮੁਹਾਰ ਦਾ ਨਾਮ ਵੀ ਹੈ। ਇਹ ਯੋਗ ਹੁੰਦੀ ਹੈ, ਜੋੜ ਕੇ ਜਿਨ੍ਹਾਂ 'ਤੇ ਅਰਥ ਕੀਤੇ ਜਾਣ। ਇਸ ਪ੍ਰਕਾਰ ਯੋਗ ਰੂੜੀ ਜਿਹੜੇ ਸ਼ਬਦ ਹੈ, ਇਹ ਹਨ ਸ਼ਕਤੀ ਬਿਰਤੀ, ਇਹ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ। ਲੱਖਣਾ ਬਿਰਤੀ ਨਾਲ ਜਿਹੜਾ ਕਥਨ ਹੁੰਦਾ ਹੈ, ऐसा परमेश्वर
हर सज्जन अगम आगा
ग्रहण तो रहत है जो शक्ति वृत्ति करके ग्रहण नहीं किया जाता लखना वृत्ति करके जिसने सतगुरु जी बनाते हैं
सर्व पई नारायण
सर्व पई नारायण जो महाराज ये परमेश्वर कि मेल लेंगे सारी तुक पढ़ो
नानक दर पैया
कहते दर सत्संगत च पै जाते हैं सत्संगत की ओट लै लेंगे ओर दर की ओट रखते है ਉਹਨਾਂ ਦੀ ਸ਼ਰਮ ਨਾਰਾਇਣ ਨੂੰ ਪੈ ਜਾਂਦੀ ਹੈ ਪਰਮੇਸ਼ਰ ਨੂੰ ਕਿ ਮੇਰੇ ਦਰ ਦਾ ਗੋਲਾ ਬਣ ਗਿਆ ਹੁਣ ਮੇਰਾ ਦਰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਹ ਮਾਰਾ ਲੱਗਿਆ ਰੱਖਣ ਵਾਲੇ ਪਰਮੇਸ਼ਰ ਉਹ ਆਪਦਾ ਪੱਤ ਪਾਵ ਨੂੰ ਬਿਰਤ ਜਾਣ ਕੇ ਭਗਤ ਵਿੱਚ ਬਿਰਤ ਜਾਣ ਕੇ ਉਹਨਾਂ ਨੂੰ ਆਪਦੇ ਨਾਲ ਮੇਲ ਲੈਂਦੀ ਹੈ ਉਹ ਲਾਜ ਪੈਂਦੀ ਹੈ ਮਹਾਰਾਜ ਜਦੋਂ ਦਰ ਪੈ ਜਾਂਦੇ ਹੈ
ਮਾਗ
ਮਜਲ ਸੰਗ ਸਾਧੂ ਜਿਹਨੂੰ ਮਾਘ ਦਾ ਮਹੀਨਾ ਜਿਹੜਾ ਸਾਹਿਬ ਸੁਣੇ ਉਹ ਪ੍ਰਾਗਰਾਜ ਜਿਹੜੀ ਪੂਰਨੀ ਹੈ ਇਸਦਾ ਮਹੱਤਵ ਇਸ ਪ੍ਰਕਾਰ ਭਾਰਦਵਾਜ ਮੁਨੀ ਹੋਇਆ ਇੱਕ ਉਸ ਮਾਘ ਦੇ ਮਹੀਨੇ ਹੀ ਸਾਰੇ ਰਿਸ਼ੀਆਂ ਦੀ ਇਕੱਤਰਤਾ ਹੈ ਉਹ ਕਰਿਆ ਕਰਦੇ ਪ੍ਰਾਗਰਾਜ ਦੇ ਉੱਤੇ ਸਾਰੇ ਰਿਸ਼ੀ ਮਹਾਤਮਾ ਆਇਆ ਕਰਦੇ ਪਰਮੇਸ਼ਵਰ ਸੰਬੰਧੀ ਕਥਾ ਹੋਇਆ ਕਰਦੀ ਉਸ ਪ੍ਰਕਾਰ ਤ੍ਰਿਵੇਣੀ ਦਾ ਮਹੱਤਵ ਬੜਾ ਭਾਰੀ ਚੱਲਿਆ ਬਹੁਤ ਸਾਰੇ ਲੋਕ ਮਾਘ ਦੇ ਮਹੀਨੇ ਜਾ ਕੇ ਰਿਸ਼ੀਆਂ ਦੇ ਦਰਸ਼ਨ ਕਰਿਆ ਕਰਦੇ ਮਹਾਤਮਾ ਤੋਂ ਕਥਾ ਸੁਣਿਆ ਕਰਦੇ ਇਸ ਪ੍ਰਕਾਰ ਭਾਰਦਵਾਜ ਮੁਨੀ ਨੇ ਇਹ ਤ੍ਰਿਵੇਣੀ ਦਾ ਜਿਹੜਾ ਮਹੱਤਵ ਸੀ ਦੁਨੀਆਂ ਨੂੰ ਪ੍ਰਗਟ ਕੀਤਾ ਹੈ ਉਸ ਕਰਕੇ ਉਹਨਾਂ ਦੇ ਸੁਣ ਉਹ ਤ੍ਰਿਵੇਣੀ ਦਾ ਮਹੱਤਵ ਬਹੁਤ ਭਾਰੀ ਦੁਨੀਆਂ ਚੱਲ ਪਿਆ ਤੇ ਉਹਦੇ ਵਿੱਚ ਜਿੱਥੇ ਗੰਗਾ ਤੇ ਜਮਨਾ ਤੇ ਸਰਸਵਤੀ ਇਹ ਕਿੰਨੇ ਮਿਲਦੀਆਂ ਹਨ ਗੰਗਾ ਤੇ ਜਮਨਾ ਤਾਂ ਪ੍ਰਤੱਖ ਹੀ ਆ ਕੇ ਮਿਲਦੀਆਂ ਹਨ ਅਤੇ ਸਰਸਵਤੀ ਜਿਹੜੀ ਕਹਿੰਦੇ ਹੈ ਉਹ ਕਿਲੇ ਦੇ ਵਿੱਚੋਂ ਗੁਪਤ ਹੋ ਕੇ ਮਿਲਦੀ ਹੈ ਇਸ ਪ੍ਰਕਾਰ ਹੈ ਵਿਚਾਰ ਜਿੱਥੇ ਉਹ ਤ੍ਰਿਵੇਣੀ ਦਾ ਸੰਗਮ ਹੈ ਜਿੱਥੇ ਗੰਗਾ ਤੇ ਜਮਨਾ ਤੇ ਸਰਸਵਤੀ ਦਾ ਕੋਹਾਂ ਦਾ ਮਿਲਾਪ ਹੈ ਉਹ ਪ੍ਰਾਗਰਾਜ ਤੀਰਥ ਕਹਿੰਦੇ ਹਨ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਪ੍ਰਾਗਰਾਜ ਦੀ ਨਿਆਣੀ ਸਤਸੰਗਤ ਹੈ ਜਿਹੜੀ ਸਾਧੂਆਂ ਦੀ ਸੰਗਤ ਹੈ ਪ੍ਰਾਗਰਾਜ ਤੀਰਥ ਦੀ ਨਿਆਣੀ ਹੈ ਪ੍ਰਾਗਰਾਜ ਤੋਂ ਜਿਵੇਂ ਜਮਨਾ ਤੇ ਗੰਗਾ ਤੇ ਸਰਸਵਤੀ ਇਕੱਠੀਆਂ ਹਨ ਉਹਨੇ ਸਾਹਿਬ ਸੰਗਤ ਦੇ ਅੰਦਰ ਸਾਹਿਬ ਉਹਨਾਂ ਤੋਂ ਪ੍ਰਕਿਰਤੀ ਜਿਹੜੀ ਹੈ ਉਹਦਾ ਜਿਹੜੀ ਹੈ ਗੰਗਾ ਸਿੰਘ ਪੰਗੂਆਂ ਮਿੱਤਰ ਅਤੇ ਜਿਹੜੀ ਪਿੰਗਲਾ ਸੁਣੀ ਉਸਰੇ ਜਮਨਾ ਸਿੰਘ ਅਤੇ ਉਹਦਾ ਜਿਹੜੀ ਗੰਗਾ ਸਿੰਘ ਪੰਗੂਆਂ ਦੇ ਸੁਰ ਅਤੇ ਸੁਖਮਣਾ ਜਿਹੜੀ ਹੈ ਸਰਸਵਤੀ ਸਿੰਘ ਇਸ ਪ੍ਰਕਾਰ ਜਿਹੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇੱਕ ਥਾਂ ਇਸ ਪ੍ਰਕਾਰ ਦੇਵੀ ਸੰਗਮ ਤੈਂ ਪ੍ਰਾਗ ਮਨ ਮੱਜਨ ਕਰੇ ਪਛਾਣੇ ਇਸ ਪ੍ਰਕਾਰ ਦਾ ਇਹ ਦਸਵੀਂ ਅਰਥ ਉਪ ਸਾਸਵੀਂ ਤ੍ਰਿਵੇਣੀ ਬਣ ਗਈ ਹੈ ਦੇਵੀ ਲੋਕ ਉਸਦੇ ਕੁਛ ਇਸ਼ਨਾਨ ਕਰਦੇ ਹਨ ਪ੍ਰਾਣੀ ਜਾਣ ਕਰਕੇ ਉੱਧਰ ਜੋ ਮਹਾਤਮਾ ਦੀ ਸੰਗਤ ਹੈ ਉਹ ਵੀ ਇੱਕ ਤ੍ਰਿਵੇਣੀ ਤੀਰਥ ਮੰਨਿਆ ਹੋਇਆ ਹੈ ਤ੍ਰਿਵੇਣੀ ਤੀਰਥ ਦੀ ਨਿਆਣੀ ਜਿਹੜੀ ਗੰਗਾ ਪਰਮੇਸ਼ਵਰ ਦੀ ਭਗਤੀ ਦੇ ਜਿਹੜੇ ਬਚਨ ਕਰਨੇ ਆ ਉਪਾਸਨਾ ਦੇ ਬਚਨ ਜਿਹੜੇ ਕਰਨੇ ਹੀ ਉਹ ਗੰਗਾ ਸਿੰਘ ਲੱਗ ਰਹੀ ਹੈ ਜਿਹੜੀ ਰਾਤ ਬਾਅਦ ਦੱਸਣੀ ਹੈ ਕਰਮ ਦੀ ਤੇ ਬੋਲਣਾ ਚਾਹੀਦਾ ਹੈ ਦੱਸਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਇਸ ਪ੍ਰਕਾਰ ਬਹਿਣੀ ਸਹੀ ਰਹਿਣੀ ਕਹਿਣੀ ਉਹ ਸਿੱਖਣੀ ਚਾਹੀਦੀ ਹੈ ਇਹ ਕਰਮ ਦੀ ਜਿਹੜੀ ਕਥਾ ਹੈ ਉਹ ਸਭ ਸੰਗਤ ਨਿਤ ਨਿਤ ਪ੍ਰਾਸ਼ਕ ਕਾਮਕ ਇਹ ਕਰਮਾਂ ਦੀ ਜਿਹੜੀ ਵਿਚਾਰ ਹੈ ਜਮਨਾ ਲੱਗ ਰਹੀ ਹੈ ਤੇ ਇਹੋ ਜਿਹੇ ਕਰਮ ਕਰਨੇ ਚਾਹੀਦੇ ਆ ਜਿਸ ਕਰਮਾਂ ਕਰਕੇ ਲੋਕ ਲੋਕ ਸੁਖੀ ਹੋਵੇ ਜਿਸ ਕਰਕੇ ਕਿਸੇ ਦਾ ਭਲਾ ਹੋਵੇ ਜਿਸ ਕਰਕੇ ਕਿਸੇ ਦਾ ਬੁਰਾ ਹੋਵੇ ਕਰਮ ਨਹੀਂ ਕਰਨਾ ਚਾਹੀਦਾ ਇਹ ਕਰਮਾਂ ਦੀ ਜਿਹੜੀ ਕਥਾ ਜਮਨਾ ਲੱਗ ਰਹੀ ਹੈ ਸਤਸੰਗ ਦੇ ਅੰਦਰ ਅਤੇ ਸਰਸਵਤੀ ਗਿਆਨ ਦੀ ਜਿਹੜੀ ਸਰਨਾਮ ਹੈ ਸ੍ਰੇਸ਼ਟ ਦਾ ਅਸੀ ਨਾਮ ਸਤੀ ਦਾ ਸ੍ਰੇਸ਼ਟ ਗਿਆਨ ਦੀ ਸ੍ਰੇਸ਼ਟੀ ਹੋਵੇ ਸਰਸਵਤੀ ਲੱਗ ਰਹੀ ਹੈ ਉਹਨਾਂ ਦੀ ਜਿਹੜੀ ਕਥਾ ਇਹ ਸਰਸਵਤੀ ਲੱਗ ਰਹੀ ਹੈ ਇਸ ਪ੍ਰਕਾਰ ਸਾਹਿਬ ਸੰਗਤ ਦੀ ਇਹ ਸਾਰ ਸੰਗਤ ਤ੍ਰਿਵੇਣੀ ਬਣੀ ਹੋਈ ਹੈ ਤ੍ਰਿਵੇਣੀ ਤੋਂ ਜਿਵੇਂ ਪ੍ਰਾਗਰਾਜ ਤੋਂ ਤੀਰਥ ਕੁੰਭ ਲੱਗਦੇ ਆ ਤੇ ਇਸ਼ਨਾਨ ਕਰਦੇ ਹਨ ਉਧਰ ਮਹਾਰਾਜ ਸਾਹਿਬ ਕਹਿੰਦੇ ਨੇ ਸੁਣੋ ਤੁਹਾਨੂੰ ਦੱਸੀਏ ਤ੍ਰਿਵੇਣੀ ਕਿਹੜੀ ਹੈ
ਮਾਘ ਮੱਗਣ ਸੰਗ ਸਾਧੂਆ
ਸਾਹਿਬ ਸੰਗਤ ਜੀ ਇਹ ਨਕਰ ਰਾਹੂਆ ਜਿਹੜੀ ਰਾਸ਼ੀ ਹੁੰਦੀ ਹੈ ਨਕਰ ਮਾਘ ਦੀ ਰਾਹੂਆ ਨਾ ਨਕਰ ਰਾਸ਼ੀ ਹੁੰਦੀ ਹੈ ਅਤੇ ਮੱਗਣ ਪੁਰਬ ਲੱਗਾ ਹੁੰਦਾ ਹੈ ਤੇ ਸਾਰੀਆਂ ਦੀ ਸੰਗਤਾਂ ਦੀਆਂ ਜਮਾਤਾਂ ਨੂੰ ਜਮਾਤਾਂ ਉੱਥੇ ਇਕੱਠੀਆਂ ਹੁੰਦੀਆਂ ਹਨ ਇਸ ਪ੍ਰਕਾਰ ਹੀ ਜਿਹੜੀ ਸਤਸੰਗਤ ਹੈ ਫਤਿਹ ਗੁਣ ਜਿਹੜਾ ਹੈ ਉਹ ਮਾਘ ਦਾ ਮਹੀਨਾ ਹੈ ਸਾਂਸ ਕਿਤ ਜਿਹੜੇ ਪੁਰਖ ਹੁੰਦੇ ਫਤਿਹ ਗੁਣ ਵਾਲੇ ਰਿਦੇ ਉਹ ਮਾਘ ਦਾ ਮਹੀਨਾ ਹੈ ਅਤੇ ਮਕਰ ਰਾਸ਼ੀ ਸਾਹਿਬ ਸਿੰਘ ਜੀ ਜਿਹੜੀ ਹੈ ਇਹ ਸਰਦਾ ਰੂਪੀ ਮਕਰ ਰਾਸ਼ੀ ਹੈ ਇਹ ਗਿਆਨ ਰੂਪੀ ਸੂਰਜ ਹੈ ਇਸ ਪ੍ਰਕਾਰ ਪ੍ਰੋਹ ਗਿਆਨ ਰੂਪੀ ਸੂਰਜ ਹੈ ਇਹ ਇਸ ਪ੍ਰਕਾਰ ਮਕਰ ਰਾਸ਼ੀ ਦਾ ਸੂਰਜ ਹੈ ਅਤੇ ਸਰਵਾ ਰੂਪੀ ਮਕਰ ਰਾਸ਼ੀ ਹੈ। ਉਹ ਫਤਿਹ ਗੁਣ ਵਾਲਾ ਜਿਹੜਾ ਮਾਘ ਦਾ ਮਹੀਨਾ ਹੈ, ਮਹਾਤਮਾ ਦੀ ਜਿਹੜੀ ਸੰਗਤ ਹੈ, ਉਹ ਸਾਰ ਸਿੰਘ ਕਰਨੀ ਹੈ। ਜੋ ਪਰਮੇਸ਼ਵਰ ਦੀ ਭਗਤੀ ਦੇ ਬਚਨ ਕਰਨੇ ਗੰਗਾ ਵਗਰੂ ਹੈ, ਜੋ ਪਰਮੇਸ਼ਵਰ ਦੀ ਪ੍ਰਾਪਤੀ ਦੇ ਨਿਸ਼ਕਾਮ ਕਰਮਾਂ ਦਾ ਉਪਦੇਸ਼ ਹੈ, ਉਹ ਜੰਗਨਾ ਵਗਰੂ ਹੈ। ਜਿਹੜੀ ਗਿਆਨ ਦੀ ਵਿਚਾਰ ਹੈ, ਸ੍ਰਸ਼ਟੀ ਵਗਰੂ ਹੈ, ਇਹ ਮਹਾਤਮਾ ਦੀ ਸੰਗਤ ਹੈ, ਤ੍ਰਿਵੇਣੀ ਦਾ ਸੰਗ ਹੈ, ਉਹ ਜਿਹੜਾ ਸਾਧੂਆਂ ਦਾ ਸੰਗ ਹੈ, ਉਹ ਮੱਝਣ ਪੁਰਬ ਲੱਗਾ ਹੋਇਆ ਹੈ। ਪ੍ਰਾਪਤ ਕਰਨੀ ਹੈ, ਇਹਦੇ ਚ ਇਸ਼ਨਾਨ ਕਰਨਾ ਕਰੋ। ਭਾਈ ਸਾਹਿਬ ਜੀ ਨੇ ਧੂੜ ਵੀ ਯਾਦ ਕਿਉਂ ਕਿਹਾ ਹੈ? ਗੁਰੂ ਸਾਹਿਬ ਨੇ ਆਪ ਦੇਖਿਆ ਸਤਸੰਗਤ ਦੀ ਧੂੜ ਕਰੀ, ਉਹਦੇ ਮੁਖ ਨੂੰ ਸਾਧ ਸੰਗਤ ਦੀ ਧੂੜ ਜਿਹੜੇ ਕੀਰਤਨ ਕਰਨੀ ਜਾਂਦੀ ਹੈ ਸੰਗਤ, ਉਹਨੇ ਧੂੜ ਉੱਡ ਕੇ ਜੋ ਅੱਖਾਂ ਚ ਪੈਂਦੀ ਹੈ ਤੇ ਨਿਹਾਲ ਹੋ ਜਾਈਦਾ ਹੈ। ਸਾਧ ਕੀ ਧੂੜ ਕਰੇ ਪੁੰਨੀ, ਉਸੇ ਪ੍ਰਕਾਰ ਜਿਸ ਪ੍ਰਕਾਰ ਬਚਨ ਕੀਤਾ ਹੈ ਮਹਾਰਾਜ ਨੇ, ਸਾਧ ਧੂੜ ਲੱਖ ਕੋਟ ਕਰਾ ਦੇ। ਗੰਗਾ ਤੇ ਜਮਨਾ ਤੇ ਕਰੋੜਾਂ ਪੀਸੇ ਦੇ ਬਰਾਬਰ ਨਹੀਂ ਹੈ। ਜੋ ਸਤਸੰਗ ਦੀ ਧੂੜ ਹੈ ਉਹ ਵੱਡੀ ਉੱਚੀ ਹੈ, ਸਤਸੰਗ ਦੀ ਜਿਹੜੀ ਧੂੜ ਹੈ ਉਹ ਧੂੜ ਨੂੰ ਪ੍ਰਾਪਤ ਵਾਸਤੇ ਸਭ ਸੰਗਤ ਦੇ ਥਾਂ ਦੇ ਦੋ ਸਿੰਘ ਨੂੰ ਸਾਧ ਕੇ ਬਿੰਦਨ ਤੋਂ ਲਾਏ। ਸਭ ਸੰਗਤ ਦੇ ਬੈਠਣ ਵਾਲੇ ਥਾਂ ਜਿਹੜਾ ਸਭ ਸੰਗਤ ਦੀ ਝਾੜੂ ਦੇਣਾ ਹੈ, ਉਹ ਸੰਗਤ ਦੀ ਧੂੜ ਪ੍ਰਾਪਤ ਕਰਨੀ ਹੈ। ਤੇ ਮੈਂ ਪੱਪੜ ਝਾੜ ਵਿਛਾ ਧੂੜੇ ਨਾ ਆਇਆ, ਜਿਹੜੇ ਸੰਗਤ ਦੇ ਬੈਠਣ ਵਾਲੀਆਂ ਦਰੀਆਂ ਪੱਪੜ ਸਫਾਨ ਉਹ ਝਾੜ ਕੇ ਵਿਛਾਉਣਾ, ਇਹ ਧੂੜ ਇਸ਼ਨਾਨ ਕਰਨਾ ਹੈ। ਇਸ ਪ੍ਰਕਾਰ ਜਿਹੜਾ ਸੰਤਾਂ ਦੀ ਸੰਗਤ ਦੀ ਧੂੜ ਸਰਦਾ ਕਰਨੀ ਹੈ, ਉਹ ਧੂੜ ਵੀ ਇਸ਼ਨਾਨ ਕਰੋ। ਐਸਾ ਇਹ ਪੁਰਗ ਲੱਗਾ ਹੋਇਆ ਸੀ ਕਿ ਪਾਤਸ਼ਾਹ ਕਹਿੰਦੇ ਨੇ ਇਹ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਹਨ।
ਹਰਤਾ ਨਾਮ ਤੋਂ ਆਓ,
ਸੰਗਤ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਕਰੋ। ਧਿਆਣਾ ਸਾਹਿਬ ਜੀ ਧਿਆਕਾਰ ਬਿਰਤੀ ਕਰਕੇ ਹੁੰਦਾ ਹੈ। ਧਿਆਕਾਰ ਬਿਰਤੀ ਉਹਨਾਂ ਪੁਰਖਾਂ ਦੀ ਹੁੰਦੀ ਹੈ ਜਿਹਨਾਂ ਦਾ ਧਿਆਪਾ ਤੇ ਧਿਆਨ ਤੇ ਧੋ ਧਿਆਨ ਵਾਲਾ ਜਿਹੜਾ ਅੰਤਾਕਰਨ ਹੈ ਅੰਦਰ, ਇਹ ਧਿਆਨ ਬਿਰਤੀ ਦਾ ਜਿਹੜਾ ਲੱਗਾ ਹੋਇਆ ਹੈ, ਇਹ ਧੋ ਜੀ ਨੂੰ ਧੋਂਦਾ ਹੈ। ਇਹ ਸੁਣੀ ਇੱਕੋ ਹੋ ਜਾਣ, ਧਿਆਤਾ ਤਾਂ ਅੰਤਾਕਰਨ ਹੈ, ਧਿਆਨ ਯਤਨ ਦੀ ਬਿਰਤੀ ਹੈ, ਅਤੇ ਧੋ ਪਦਾਰ ਜਿਹੜੇ ਅੱਗੇ ਜਿਸ ਆਕਾਰ ਦਾ ਚਿੰਤਨ ਕਰ ਰਿਹਾ ਉਹ ਰੂਪ ਹੈ। ਧਿਆਨ ਉਹ ਆਸਣ ਪਾਇਆ ਜਿਸਨੂੰ ਪੂਜਣ ਕਿਹਾ, ਚੰਗੀ ਦਿਨ ਤੋਂ ਤੋਂ ਕਰਦਾ ਤੂੰ ਹੋਇਆ ਮੁੜ ਨਹੀਂ ਰਹਾ ਨਹੀਂ, ਆਪਣੀ ਹੰਡਪਾ ਮੁੜ ਗਈ। ਉਸ ਨੂੰ ਉਚਾਰ ਦਾ ਉਚਾਰ ਦਾ ਉਹੀ ਪ੍ਰਗਟ ਰਹਿ ਗਿਆ। ਇਸ ਪ੍ਰਕਾਰ ਜਿਹੜਾ ਹੈ ਉਹ ਸਾਧ ਸੰਗਤ ਜੀ ਧਿਆਨਾ ਹੈ ਪਰਮੇਸ਼ਵਰ ਦੇ ਨਾਮ ਦਾ। ਧਿਆਨ ਵਾਲੇ ਦੇ ਅੰਦਰ ਹੰਕਾਰ ਨਾ ਰਹੇ ਕਿ ਮੈਂ ਧਿਆਨਾ, ਮੇਰਾ ਧਿਆਨ ਚੁੱਕਿਆ ਹੋਇਆ। ਜਿਸ ਨੂੰ ਧਿਆਨਾ ਧਿਆਨ ਰੂਪ ਹੈ ਆਸੋ ਪਾਵਾ, ਉਹਦਾ ਰੂਪ ਹੀ ਹੋ ਗਏ। ਅਸੀਂ ਵੀ ਇਸ ਨੂੰ ਪਾਵੇ ਚੁੱਕਦੇ, ਉਹਦਾ ਨਾਮ ਧਿਆਨ ਹੈ। ਤੇ ਜਿਸ ਵਾਰ ਕਹਿ ਤੂੰ ਤੂੰ ਕਰਦਾ ਤੂੰ ਹੋਇਆ ਮੁੱਝ ਨੂੰ ਰਹਾ ਨਹੀਂ, ਤੇਰਾ ਸਿਮਰਨ ਕਰ ਰਿਹਾ ਪਰਮੇਸ਼ਵਰ, ਤੇਰਾ ਰੂਪ ਹੋ ਗਏ ਮੇਰੇ ਚ ਹੋਣੀ ਦੀਪਣੇ ਦੀ ਨਹੀਂ ਰਹੀ ਹੈ। ਇਹ ਤਾਂ ਹੈ ਧਿਆਨ ਦੀ ਅਵਸਥਾ, ਇਹ ਗਿਆਨ ਦੀ ਅਵਸਥਾ ਦੂਜੇ ਬਤਵਾ। ਉਹ ਜਦ ਆਪਾ ਪਰਕਾ ਮੁਕਦਾ ਜਦ ਦੇਖੂ ਪਰ ਤੂੰ, ਜਦੋਂ ਆਪਾ ਜਿਹੜਾ ਹੈ ਦੀਪਣੇ ਦਾ ਤੂੰ ਪਰ ਦਾ ਵਾਚ ਅਰਥ, ਇਹ ਪਰਕਾ ਜਿਹੜਾ ਈਸ਼ਵਰ ਦਾ ਹੈ ਪਰਾਰੂਪ, ਜੋ ਆਪਣੇ ਤਪ ਤਪ ਦਾ ਵਾਚ ਅਰਥ, ਉਹ ਜਦੋਂ ਮਿਲ ਗਿਆ ਤੇ ਜਿੱਥੇ ਵੇਖਦੇ ਹਾਂ ਭਗਤੀ ਦੇ ਪ੍ਰਤਾਪ ਨੂੰ ਲੈ ਕੇ ਤੂੰ ਸਭ ਵਰਤੋਂ ਵੀ ਹੋ ਨਾ ਕਿਤੇ ਰੁਕੇ ਜਾਓ। ਉਸ ਤੋਂ ਬਾਅਦ ਜਿੱਥੇ ਦੇਖੀਏ ਸਭ ਤੋਂ ਸੋਹਣ ਕਰਕੇ ਜੋ ਸ਼ੁੱਧ ਸਰੂਪ ਹੈ ਉਹੀ ਰੂਪ ਹੈ। ਇਹ ਗਿਆਨ ਦੇ ਲੱਖ ਅਰਥ ਦੱਸਿਆ ਹੈ। ਇਸ ਪ੍ਰਕਾਰ ਸਾਹਿਬ ਸੰਗਤ ਫਰਮਾਉਂਦੇ ਹਨ,
ਹਰ ਤਾ ਨਾਮ ਤੋਂ ਆਓ ਸੋਹਣੇ,
ਭਾਈ ਪਰਮੇਸ਼ਵਰ ਦੇ ਨਾਮ ਨੂੰ ਧਿਆਨ ਕਰ ਇੱਕ ਚਿੱਤ ਹੋ ਕੇ, ਫਿਰ ਪਰਮੇਸ਼ਵਰ ਦੇ ਨਾਮ ਨੂੰ ਸਰਦਾ ਤੇ ਭਰੋਸੇ ਹੀ ਕੰਨਾਂ ਦੇ ਨਾਲ ਮਾਰੇ ਨਾਮ ਦਾ ਸਰਵਣ ਕਰਿਆ ਕਰ। ਜੇ ਇਹੀ ਜੀ ਗੱਲ ਹੋ ਗਈ, ਇੱਕ ਕੰਨੀ ਸੁਣਿਆ ਦੂਏ ਕੰਨ ਨਿਕਲ ਗਿਆ, ਇਹ ਲਾਭ ਕੀ ਹੈ? ਲਾਭ ਉਸੇ ਦਾ ਹੈ ਜਿਹੜਾ ਸਰਵਣ ਕਰਕੇ ਅੰਦਰ ਵਸਾ ਲਵੇ, ਚੁੱਕੇ ਚ ਪਰਮੇਸ਼ਵਰ ਦੇ ਨਾਮ ਨੂੰ ਸੁਣਨੇ ਕਰਕੇ ਲਾਭ ਪ੍ਰਾਪਤ ਹੁੰਦਾ ਹੈ।
ਸਭ ਨੇ
ਅਨੁਭਵ ਘਾੜੂ ਸਾਰੇ ਆ, ਕੋਈ ਨੀ ਵੇਖਣੀ ਚਾਹੀਦੀ ਅਨੁਭਵ ਦੇਖਣੀ ਚਾਹੀਦੀ। ਚੂੜਾ ਹੈ, ਚੁਮਾਰ ਹੈ, ਮੁਸਲਮਾਨ ਹੈ, ਕੌਣ ਹੈ, ਨੀਚ ਹੈ, ਭੰਗੀ ਹੈ, ਉਹਨੂੰ ਦਾਨ ਅੰਨ ਦਾ ਦਾਨ ਸਭ ਨੂੰ ਸਾਕਾ ਦੇਣਾ, ਸਭਨਾਂ ਨੂੰ ਦਾਨ ਦੇਣਾ ਕਰੋ, ਸਭਨਾਂ ਅਧਿਕਾਰੀਆਂ ਨੂੰ ਪੜ੍ਹ ਕੇ ਦਾਨ ਦੇਣਾ ਕਰੋ। ਉਹਨੂੰ ਦਾਨ ਦੀ ਗੱਲ ਤੋਂ ਜ਼ਿਕਰ ਕੀਤਾ ਹੋਇਆ, ਜਸਮ ਪਾਤਸ਼ਾਹ ਨੇ ਕਿਹਾ ਅਤੇ ਸਿਕੰਦ ਪੁਰਾਣ ਵਿੱਚ ਵੀ ਲਿਖਿਆ ਹੈ, ਉਮਰ ਪਾਵੇ ਰਤਨ ਦਿੱਤੇ ਦਾਨੇ ਬੇਵੰਤੀ ਜਿਗਨਰ ਹੈ, ਦਾਤਾ ਰਹੋਗੇ ਜਾਤੀ ਬ੍ਰਾਹਮਣ ਗ੍ਰਾਮ ਸੂਕਰ। ਜਿਹੜਾ ਤੰਬਾਕੂ ਪੀਣ ਵਾਲਾ ਬ੍ਰਾਹਮਣ ਹੈ ਉਹਨੂੰ ਜਿਹੜਾ ਦਾਨ ਦਿੰਦਾ ਹੈ, ਕਹਿੰਦੇ ਦਾਤਾ ਦਾ ਰੂਹੀ ਨਾਮੀ ਨਰਕ ਜਾਂਦਾ ਹੈ, ਤੇ ਦਿੱਲੀ ਵਾਲੇ ਦਾ ਮੂੰਹ ਹੁੰਦਾ ਰੂਹ ਨਰਕ ਦਾ, ਉਹਦੇ ਤੋਂ ਪਾ ਕੇ ਸਾੜਿਆ ਜਾਂਦਾ ਹੈ, ਪਾਕ ਦਾ ਤੇ ਲਹੂ ਦਾ ਨਰਕ ਹੈ। ਅਤੇ ਦਾਤਾ ਬ੍ਰਾਹਮਣ ਜਿਹੜਾ ਦਾਨ ਲੈਣ ਵਾਲਾ ਪਿੰਡ ਦਾ ਸੂਰ ਬਣ ਕੇ ਨਿਆਈ ਦਾ ਗੁੱਸਾ ਖਾਂਦਾ ਫਿਰਦਾ, ਉਹ ਨਿਵਾਹ ਹੁੰਦਾ ਲੈਣ ਵਾਲੇ ਨੂੰ, ਉਹ ਸਕੰਦ ਪੁਰਾਣ ਦੇ 92 ਪਿਆਰ ਦੇ 92 ਸਲੋਕ ਦਾ ਜ਼ਿਕਰ ਹੈ ਸਾਹਿਬ ਜੀ। ਸ਼ਿਵ ਜੀ ਨੇ ਆਪਣੇ ਸ਼ਾਮ ਕਾਰਜ ਪੁੱਤਰ ਜੀ ਦਾ ਨਾਮ ਦੂਆ ਸਕੰਦ ਸੀ, ਉਸ ਦੇ ਤਾਂ ਉਪਦੇਸ਼ ਦਿੱਤਾ ਹੈ। ਫਿਰ ਸੰਗਤਾਂ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਭਵਿਸ਼ਕ ਪੁਰਾਣ ਦਾ 92 ਪਿਆਰ ਹੈ, 92 ਸਲੋਕ ਹੈ, ਇਸ ਪ੍ਰਕਾਰ ਦਾ ਜ਼ਿਕਰ ਹੈ। ਫਿਰ ਕਲਮੀ ਧਰਮੀ ਅਨੁਵਾਦ ਕਰਦੇ ਹੋ ਸਹਸਾ ਸਿੰਘ ਲਿਖਿਆ ਹੈ ਕਿ ਗੁਰਸਿੱਖੀ ਰਹਿ ਕੇ ਆਖੀ ਸੰਗ ਮਰਨੀ ਮੇਰੇ ਤੋਂ ਅੰਦਰ ਜਲਦ ਜੂਠੇ ਸਿੱਖ ਦੀ ਇਹ ਰਾਇਤ ਹੈ। ਤਮਾਖੂ ਵਾਲਿਆਂ ਦਾ ਸਾਥ ਛੱਡੇ, ਮਸਵਾਰ ਲਾਉਣ ਵਾਲੇ, ਸਿਗਰਟ ਪੀਣ ਵਾਲੇ, ਅੱਜ ਕੱਲ੍ਹ ਉਹ ਜਿਹੜੇ ਜਰਦਾ ਕਹਿੰਦੇ ਖਾਂਦੇ ਤਮਾਖੂ ਲਾ ਕੇ ਭੱਜਦੇ ਨਵੇਂ ਨੌਜਵਾਨ, ਅੱਜ ਕੱਲ੍ਹ ਜਰਦਾ ਖਾਣ ਲੱਗ ਗਏ ਤਮਾਖੂ ਦੇ ਬੰਦੇ ਮਾਰੇ ਹੋਏ, ਇਹਨਾਂ ਤਮਾਖੂ ਵਾਲਿਆਂ ਦਾ ਸਾਥ ਛੱਡਣਾ ਚਾਹੀਦਾ। ਅਤੇ ਜੇ ਮਰਨੇ ਮਰਦੇ ਤਾਂ ਸੱਚ ਚੰਗਾ ਹੈ, ਪਰ ਜਗਤ ਨੂੰ ਤਮਾਖੂ ਪੀਣ ਵਾਲਿਆਂ ਨੇ, ਜਰਦਾ ਖਾਣ ਵਾਲਿਆਂ ਨੇ, ਸਿਗਰਟ ਪੀਣ ਵਾਲਿਆਂ ਨੇ, ਨਸ਼ਿਆਰ ਲੈਣ ਵਾਲੀਆਂ ਮਾਵਾਂ ਨੂੰ ਬੜੀ ਆਦਤ ਹੁੰਦੀ ਹੈ, ਧੜੀਆਂ ਨਸ਼ਿਆਰਾਂ ਨੂੰ ਤਮਾਖੂ ਦੀਆਂ ਲਈ ਜਾਂਦੀਆਂ ਹਨ, ਉਹਨਾਂ ਦੇ ਨਾਲ ਆਪਦਾ ਅੰਗ ਨਿਸ਼ਚ ਹੋਣਾ ਚਾਹੀਦਾ। ਇਹ ਸਿੱਖੀ ਦੀ ਰਾਤ ਮਹਾਰਾਜ ਜੀ ਨੇ ਦੱਸੀ ਹੈ, ਕਲਯੁਗ ਸਿੱਖੀ ਪ੍ਰਾਪਤ ਹਨ, ਇਹ ਤਾਂ ਵਿਚਾਰ ਰੱਖਣਾ ਚਾਹੀਦਾ ਆਪਦਾ ਇਹੋ ਜਿਹੇ ਬੇਮੁਖ ਆਦਮੀਆਂ ਤੋਂ। ਇਸੇ ਪ੍ਰਕਾਰ ਹੋਰ ਬਚਨ ਹਨ, ਕਹਿੰਦੇ ਹਨ ਬਚਨ ਕੀਤੇ ਹਨ, ਹੋਰ ਉਸੇ ਤਰ੍ਹਾਂ ਸਲੋਕ ਦੋਹਰਾ ਆਉਂਦਾ ਹੈ ਕਿ ਜਿਸ ਪ੍ਰਕਾਰ ਬਚਨ ਆਉਂਦੇ ਹਨ ਮਹਾਰਾਜ ਸਾਹਿਬ ਦੇ, ਕਹਿੰਦੇ ਹਨ ਕਣਕ ਤਮਾਖੂ ਸੇਵੀਏ ਦੋ ਜਾਓ, ਜਾਂ ਹੱਥੀ ਜਿਹਨਾਂ ਵੀ ਤਮਾਖੂ ਪੀਂਦਾ ਨਾ ਥੋੜਾ ਜੀ, ਉਹਦੇ ਦੂਰ ਤੇ ਬਣੇ ਹੋਏ ਜਿਹੜੇ ਚੁਕਰੇ ਵੀ ਉਹਨੂੰ ਛੱਡ ਜਾਂਦੇ ਆ, ਪਾਣੀ ਪਾ ਕੇ ਹੱਥ ਕਾ ਮਜਵਾ ਸਮ ਹੋ ਜਾ, ਉਹਦੇ ਹੱਥੋਂ ਜਿਹੜਾ ਪਾਣੀ ਦਾਨ ਕੀਤਾ ਸ਼ਰਾਬ ਵਾਂਗੂ ਦੁੱਖ ਵਾ ਕੇ ਉਹਨੂੰ ਲੱਗਦਾ ਹੈ, ਇਸ ਪ੍ਰਕਾਰ ਦੀ ਹਾਲਤ ਹੈ। ਇਸ ਕਰਕੇ ਮਹਾਰਾਜ ਦਾ ਹੁਕਮ ਹੈ ਕਿ ਤਮਾਖੂ ਵਾਲੇ ਦੀ ਸੰਗਤ ਨਹੀਂ ਕਰਨੀ ਚਾਹੀਦੀ, ਉਹਨੇ ਦਾਨ ਸਾਰਿਆਂ ਨੂੰ ਉਹਨਾਂ ਦਾ ਦੇਣਾ ਅਧਿਕਾਰ ਹੈ, ਦੇਣਾ ਯੋਗ ਹੈ, ਸਭਨਾ ਅਧਿਕਾਰੀਆਂ ਨੂੰ ਦਾਨ ਦੇਣਾ ਕਰੋ, ਦਾਨ ਬ੍ਰਹਮ ਗਿਆਨ ਵਰਗਾ ਦਾਨ ਹੋਰ ਕਿਸੇ ਨੂੰ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਹਨੇ ਦਿੱਲੀ ਤੋਂ ਅੱਗੇ ਲੰਘ ਕੇ ਆਏ ਆ, ਇੱਕ ਸਾਧ ਸੰਗਤ ਜੀ ਉੱਥੇ ਤਮਾਖੂ ਪੀਣ ਵਾਲਾ ਆਦਮੀ ਸੀ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਤਮਾਖੂ ਛੱਡ ਦੇ, ਉਹਨੂੰ ਤਮਾਖੂ ਛੱਡ ਦਿੱਤਾ। ਗੁਰੂ ਸਾਹਿਬ ਨੂੰ ਸਿੱਖ ਉਸ ਨੂੰ ਮਾਲਾ ਨਵੇਂ ਪਾਤਸ਼ਾਹ ਨੂੰ, ਜੋ ਸਿੱਖ ਬਣ ਗਿਆ ਉਹਦੀ ਕੋਲੋਂ ਆਦਮੀ ਸਿੱਖ ਬਣੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਨੌਕਰੀ ਵੀ ਕਰਦੇ ਰਹੇ ਰਾਜ ਵਿੱਚ, ਫਿਰ ਭਾਈ ਸੰਤੋਖ ਸਿੰਘ ਜੀ ਦਾ ਜਦੋਂ ਵਿਆਹ ਆਇਆ, ਉਸ ਅੰਗਰੇਜ਼ਾਂ ਦੇ ਰਾਜ ਦੇ ਵਕਤ ਸੰਤਾਨ ਦੇ ਆਦਮੀ ਤਮਾਖੂ ਪੀਣ ਲੱਗ ਗਏ ਸੀ। ਭਾਈ ਸੰਤੋਖ ਸਿੰਘ ਕਿਹਾ ਤੇਰੀ ਕੋਲੋਂ ਇੱਡੇ ਵੱਡੇ ਹੋਏ ਆ, ਗੁਰੂ ਮਹਾਰਾਜ ਸਾਹਿਬ ਤੋਂ ਮੋਹਰ ਹੋਈ ਹੈ, ਉਹ ਤੂੰ ਤਮਾਖੂ ਪੀਣਾ, ਤੂੰ ਕਮਾਲ ਉਹਦੀ ਜੇ ਤੇਰੇ ਕੋਲ ਕੱਖ ਨੂੰ ਰੋਟੀ ਖਾਣ ਨੂੰ ਨਹੀਂ ਹੈ, ਮੂੰਡਾ ਪਾਉਣ ਨੂੰ, ਫਿਰ ਤਮਾਖੂ ਛਪਾ ਕੇ ਭਾਈ ਸਾਹਿਬ ਕਹਿੰਦੇ ਅੰਮ੍ਰਿਤ ਛਪਾ ਪਾਸੂਆਂ ਨੂੰ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ, ਇਹ ਤਮਾਖੂ ਦੀ ਕਸੰਗਤ ਜਿਹੜੀ ਹੈ ਗੁਰਸਿੱਖ ਨੂੰ ਸਦੀ ਯੋਗ ਹੈ, ਅਤੇ ਉਹਨੂੰ ਦਾਨ ਜਿਹੜਾ ਦੇਣਾ ਅੰਨ ਆਦਿਕਾਂ ਦਾ, ਵਸਤਰ ਆਦਿਕਾਂ ਦਾ, ਸਭਨਾਂ ਨੂੰ ਅਧਿਕਾਰੀਆਂ ਨੂੰ ਦਾਨ ਦੇਣਾ, ਦਾਣਾ ਆਪਣੀ ਮੇਲ ਛੱਡ ਕੇ ਸਭ ਕੁਝ ਪਰਮੇਸ਼ਰ ਦਾ ਜਾਣ ਕੇ ਦੇਣਾ ਯੋਗ ਹੈ। ਅਧਿਕਾਰੀਆਂ ਦੇ ਪਾਣੀ ਦਾਨ ਦੇਣਾ
ਕਰੋ,
ਪਿਕੰਬਰ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਮਹਾਰਾਜ ਮੈਨੂੰ ਵੀ ਕੋਈ ਸੁਣਾ ਦੇ ਦਾਨ ਦੇਣ ਦਾ, ਕਹਿਣ ਲੱਗੇ ਨਿਸ਼ਚੇ ਤੇਰੇ ਪਾਸੇ ਦਾਨ ਨਹੀਂ ਦਿੱਤਾ ਜਾਣਾ, ਉਹ ਨਹੀਂ ਮਹਾਰਾਜ ਮੈਨੂੰ ਆਗਿਆ ਦੇ, ਅੱਜ ਇਸ ਪਿੰਡ ਦੀ ਆਗਿਆ ਦੇ ਦਿਓ। ਕਹਿੰਦੇ ਚੰਗਾ ਤੂੰ ਅੱਜ ਰੋਜੀ ਦੇ ਸਾਰਿਆਂ ਨੂੰ ਪਿੰਡ ਚ ਜਿੱਥੇ ਮੂਸਾ ਪਿਕੰਬਰ ਜੰਮਿਆ ਸੀ, ਉਹ ਥਾਂ ਦੇ ਲੋਕਾਂ ਨੂੰ ਕਹਿੰਦੇ ਵੀ ਮੈਂ ਰੋਜੀ ਦੇ ਉੱਤੇ, ਮਹਾਰਾਜ ਨੇ ਕਿਹਾ ਤੂੰ ਸਾਰਿਆਂ ਦੇ ਵਿੱਚ ਕਿ ਹਾਂ ਜੀ, ਕਿਉਂਕਿ ਦੋਨੋਂ ਰੋਜੀ ਤੇ ਸੂਰਾ ਨੂੰ ਦੱਸੂ। ਕਹਿੰਦੇ ਮਹਾਰਾਜ ਪਿਕੰਬਰ ਸਾਹਿਬ ਦਾ ਤੱਕ ਤਾੜਦਾ ਸੀ ਸੂਰ ਨੂੰ, ਇਸ ਕਰਕੇ ਸੂਰ ਦੀ ਆਉਣ ਪਾਈ ਉਹਨੇ ਵੀ ਸੂਰ ਨੂੰ ਖਾਣਾ ਚਾਹਿਆ, ਉਹਨੂੰ ਬਗਨੇ ਕੀ ਦੇਣਾ ਸੀ। ਫਿਰ ਇੱਕ ਕਦਰ ਪੱਟ ਕੇ ਮੁਰਦੇ ਦੀ ਜਦ ਵੀ ਕਰਦਾ ਸੀ ਵਕਾਰੀ ਆਦਮੀ, ਉਹਨੂੰ ਵੀ ਕਹਿੰਦੇ ਮਹਾਰਾਜ ਉਹ ਮਾੜਾ ਕੰਮ ਕਰਦਾ ਸੀ, ਮੁਰਦੇ ਨੂੰ ਵਿਗਾੜ ਰਿਹਾ ਸੀ, ਉਹ ਵਿਕਾਰੀ ਆਦਮੀ ਸੀ। ਕਹਿਣ ਲੱਗੇ ਫਿਰ ਉਹ ਭਾਈ ਮੇਰਾ ਇਹ ਸੁਭਾਅ ਨੀ, ਮੈਂ ਤਾਂ ਸਾਰੇ ਰੋਜੀ ਦੇਣ ਗਏ ਨੀ, ਇਹਦੇ ਪਰਸ ਕਰਦਾ ਰੋਜੀ ਸਭ ਨੂੰ ਦਿੰਦਾ ਹਾਂ, ਤੇ ਕਰਮਾਂ ਦਾ ਸਾਹ ਵੱਖਰਾ ਉਹਨਾਂ ਦੇ ਨਾਲ ਕਰਦਾ ਹਾਂ, ਉਹ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਰਬਖ ਸਿੰਘ, ਅਕਿਰਤ ਘਣਾ ਦੀ ਵੀ ਪਾਲਣਾ ਕਰਦੇ ਸਭਾ ਬਖਸ਼ਿਸ਼ ਕਰਨ ਵਾਲੇ ਹਨ, ਇਹ ਸਭਨਾ ਦੇ ਤਾਂ ਆਪਣੀ ਮੇਲ ਛੱਡ ਕੇ ਪਰਮੇਸ਼ਰ ਦਾ ਜਾਣ ਕੇ ਬੰਦ ਦੇਣਾ
ਕਰੋ।
ਐਸਾ ਜੀਵਨ ਮੇਰੇ ਤੋਂ ਬਣਾ ਲਵੋਗੇ, ਫਿਰ ਫਿਰ ਵੀ ਜਨਮਾਂ ਜਨਮਾਂ ਦੇ ਜਿਹੜੀ ਕਰਮਾਂ ਦੀ ਮੰਦ ਕਰਮਾਂ ਦੀ ਮੈਲ ਲੱਗੀ ਹੋਈ ਹੈ ਅਨੇਕਾਂ ਜਨਮਾਂ ਦੀ, ਉਹ ਤੁਹਾਡੀ ਸਾਰੀ ਮੈਲ ਅੰਦਰ ਵੀ ਉੱਤਰ ਜਾਏਗੀ,
ਮਨ ਤੋਂ ਜਾਏਗਾ,
ਜਿਹੜਾ ਮਨ ਦੇ ਅੰਦਰ ਗੁਮਾਨ ਹੰਕਾਰ ਹੈ ਨਾ ਵੀ ਅਸੀਂ ਬੜੇ ਸਿਆਣੇ ਹਾਂ, ਉਹ ਵੀ ਚਲਿਆ ਜਾਏਗਾ। ਜਿਸ ਗੁਮਾਨ ਕਰਕੇ ਸਾਧ ਸੰਗਤ ਜੀ ਹੰਕਾਰ ਕਰਕੇ ਜਿਸ ਵੇਲੇ ਅੰਡਾ ਸੁੱਕਿਆ ਅਸੀਂ ਤੋਤੇ ਦਾ, ਫਿਰ ਵੀ ਕਥਾ ਅਮਰ ਕਥਾ ਸੁਣਨ ਲੱਗਾ ਤਾਰਕ ਨੂੰ ਅਮਰ ਕਰਨ ਵਾਸਤੇ। ਉਹ ਸੁੱਕਿਆ ਅੰਡਾ ਅਮਰ ਕਥਾ ਸੁਣ ਕੇ ਹਰਾ ਹੋ ਗਿਆ। ਉਹ ਹਾਰਾ ਭਰ ਰਿਹਾ ਤਾਰਕ ਤੂੰ ਸੌਂਗੀ। ਤੇ ਉਸ ਵੇਲੇ ਪਤਾ ਲੱਗਾ ਵੀ ਤਾਰਕ ਜੋ ਸੌਂਗੀ ਹੈ ਉਹ ਅੰਡਾ ਉੱਡ ਕੇ ਉਸ ਵੇਲੇ ਤੋਤਾ ਬਣ ਕੇ ਵਿਆਸ ਦੀ ਇਸਤਰੀ ਦੇ ਅੰਦਰ ਅਸੀ ਲੱਗ ਕੇ ਜਾ ਪ੍ਰਵੇਸ਼ ਹੋਇਆ। ਬਾਰਵੇਂ ਸਾਲ ਉੱਥੇ ਧੂਆਂ ਲਾ ਕੇ ਬੈਠਾ ਰਿਹਾ ਸ਼ਿਵ ਜੀ। ਕਹਿੰਦੇ ਜਦੋਂ ਮਰੂ ਜੰਮੂ ਉਸੇ ਉਹਨੇ ਮੈਂ ਮਾਰ ਕੇ ਜਾਊਂ। ਇਸ ਪ੍ਰਕਾਰ ਕੀਤਾ ਤੇ ਉਸ ਵੇਲੇ ਨਾਰਦ ਮੁਨੀ ਆ ਕਹਿੰਦਾ ਸ਼ਿਵ ਜੀ ਇੱਥੇ ਬੈਠਾ ਅਤੇ ਮੇਰੀ ਅੰਗਰ ਕਥਾ ਮੈਂ ਪਾਰਕ ਨੂੰ ਸੁਣਨਾ ਸੀ। ਉਹ ਕੋਈ ਸਾਂ ਤੂੰ ਕਿਉਂ ਸੁਣਨੀ ਹੈ? ਤੇ ਮੈਂ ਮਾਰ ਕੇ ਅੰਗਰ ਕਹਾਂਗਾ ਮਹਾਤਮਾ ਕਿਉਂਕਿ ਮਰ ਜਾਣਗੇ ਤੂੰ ਕਿਵੇਂ ਮਾਰ ਲਏਗਾ? ਫਿਰ ਕੋਈ ਕੰਮ ਢਿੱਲੀ ਕਰਕੇ ਤਹਿਸੀਲ ਕਰਕੇ ਸ਼ਿਵ ਜੀ ਉੱਥੇ ਚਲਿਆ ਗਿਆ। ਤੇ ਬਾਰਾਂ ਸਾਲੋਂ ਬੜੇ ਦਰਵਾਜ਼ ਆ ਜਾਂਦੇ ਇੱਕ ਗੁਰੂ ਇੱਕ ਦਾਸੀ ਮਾਇਆ ਰੋਕਣ ਨੂੰ ਕਿਹਾ ਸੀ ਮਾਇਆ ਰੋਕੀ ਸੁੱਖ ਦੇ ਉਦਾਸ ਹੋ ਗਿਆ। ਵਿਆਸ ਰਿਸ਼ੀ ਦਾ ਮੂੰਹ ਕਰਕੇ ਬੁਲਾਓ ਬੋਲੇ ਨਾ ਕਹਿੰਦੇ ਪਿਤਾ ਮੈਨੂੰ ਸੌ ਜਨਮ ਦਾ ਗਿਆਨ ਹੈ ਮੈਨੂੰ ਬੁਲਾ ਨਾ ਮੈਂ ਕੀ ਕਰਾਂ ਮੂੰਹ ਕਰਕੇ। ਉਸ ਪ੍ਰਕਾਰ ਬ੍ਰਗਤੀਪੁਰੇ ਦਾ ਗੁਮਾਨ ਸੀ ਸਾਹਿਬ ਸੰਗਤ ਜੀ। ਉਹ ਬ੍ਰਗਤੀਪੁਰੇ ਦਾ ਗੁਮਾਨ ਜਿਹੜਾ ਸੀ ਫਿਰ ਉਸ ਵਿਆਸ ਨੇ ਕਿਹਾ ਹੇ ਪੁੱਤਰ ਜਾ ਤੇਰੇ ਅੰਦਰ ਹੰਕਾਰ ਹੈ ਬ੍ਰਗਤੀਪੁਰੇ ਦਾ ਤੇਰਾ ਮੋਤੂ ਆਪੇ ਜਨਕ ਰਾਜਾ ਸਹਿਜ ਵਾਸੀ ਹੈ ਜਾ ਉਹਨੂੰ ਜਾ ਕੇ ਜੀਵਿਤ ਹਾਰ। ਜਦੋਂ ਜਨਕ ਦੇ ਕੋਲ ਆਇਆ ਜਨਕ ਕੋਲ ਆ ਕੇ ਸੰਕਲਪ ਕੀਤਾ ਕਹਿਣ ਲੱਗਾ ਕਿ ਰਾਜਾ ਰਾਜਾ ਉਹ ਜਨਕ ਆਇਆ ਕਹਿਣ ਲੱਗਾ ਰਾਜ ਮੇਰੇ ਅੰਦਰ ਤਾਂ ਨਹੀਂ ਵਸਿਆ ਹੋਇਆ ਕੰਧਾਂ ਦੇ ਨਾਲ ਸੋਨੇ ਦੇ ਚੀਲੇ ਰਵਨ ਜੜ ਧਨ ਮੇਰੇ ਛਾਤੀ ਤਾਂ ਨਹੀਂ ਫੁੱਟੇ ਹੋਏ। ਫਿਰ ਉਸ ਰਾਜੇ ਜਨਕ ਨੇ ਉਹਨੂੰ ਪਰਖਣ ਵਾਸਤੇ ਉਹ ਬੂੜੀ ਨੂੰ ਅੱਗ ਲਾ ਸੀ। ਜਦੋਂ ਅੱਗ ਨੂੰ ਜੋਰ ਸ਼ਕਤੀ ਨੂੰ ਅੱਗ ਲੱਗੀ ਬੂੜੀ ਨੂੰ ਤੇ ਬਾਹਰ ਨਿਕਲ ਕੇ ਵੇਖਣ ਲੱਗਾ ਜੋ ਬੂੜੀ ਦੀ ਕੁੰਜੀ ਤੇ ਫੋੜੀ ਵਾਸਤੇ ਆਇਆ ਸੀ ਉੱਥੇ ਲੱਗੀ ਹੈ। ਤੇ ਉੱਥੇ ਲੱਗਾ ਕਹਿੰਦੇ ਕਿੱਥੇ ਚੱਲੇ ਹੋ? ਅਸੀਂ ਵੀ ਮੇਰੀ ਚੂੰਡੀ ਤੇ ਪਾਣੀ ਵਾਲਾ ਪਾਤਰੀ ਵਾਲਾ ਫੋੜੀ ਧੂਣੀ ਵਾਲੀ ਉਹ ਪਈ ਹੈ। ਕਹਿੰਦੇ ਗ੍ਰਸਤੀ ਤੂੰ ਹੈ ਤੇ ਮੈਂ ਦੱਸ ਤੇਰੀ ਚੂੰਡੀ ਤੇ ਫੋੜੀ ਦਾ ਤੈਨੂੰ ਮਾਣ ਹੋਇਆ ਤੇ ਮੈਂ ਸੋਨੇ ਦੇ ਕਿੰਨੇ ਲੱਖ ਦੇ ਮੇਰੇ ਮਕਾਨ ਖੜੇ ਨੇ ਕੋਈ ਖਿਆਲ ਨਹੀਂ ਕਰਵਾ ਕਿਉਂਕਿ ਬਹਿ ਜਾ ਸਕਦੇ ਹੋ। ਉਸ ਵੇਲੇ ਕਹਿਣ ਲੱਗਾ ਵੀ ਮੈਨੂੰ ਉਪਦੇਸ਼ ਦਿਓ। ਕਹਿੰਦੇ ਉਪਦੇਸ਼ ਤਾਂ ਦੇਵਾਂਗੇ ਜੋ ਮਨ ਟਿਕਾਉਂਗਾ। ਕਹਿੰਦੇ ਤੁਸੀਂ ਮਨ ਕਿਵੇਂ ਟਿਕਾਉਣੇ ਰਾਜ ਚ? ਤੇ ਉਸ ਵੇਲੇ ਕਹਿੰਦੇ ਮੈਂ ਤੇਲ ਦੀ ਥਾਲੀ ਲੈ ਜਾ ਤੇ ਫੇਰ ਲਿਆ ਫੇਰ ਉਪਦੇਸ਼ ਲਿਆਂਗੇ। ਤੇਲ ਦੀ ਥਾਲੀ ਲੈ ਕੇ ਸੁੱਕਦੇ ਹੋ ਗਵਾ ਅੱਗੇ ਰੰਗ ਰਾਜ ਮਨਾਇਸ ਬਣਾ ਤੂੰ ਸਾਰੇ ਸ਼ਹਿਰ ਦੇ ਵਾਲੇ ਮੁਖਵਾ ਪੁਰੂਗੇ ਸੁੱਕਦੇ ਹੋ ਜਿਹੜਾ ਉਹਦੇ ਨਾਲ ਲੋਕ ਖਹਿ ਖਹਿ ਕੇ ਤੁਰ ਰਹੇ ਆ ਕਿਤੇ ਪਹਿਲਵਾਨ ਕੁਸ਼ਤੀਆਂ ਕਰਦੇ ਆ ਕਿਤੇ ਨਵ ਤਮਾਸ਼ਾ ਕਰ ਰਹੇ ਆ ਕਿਤੇ ਹੋਰ ਤਮਾਸ਼ੇ ਹੋ ਰਹੇ ਆ। ਉਹ ਸਾਰਿਆਂ ਨੂੰ ਬੀਬੀ ਜਾਂਦਾ ਥਾਲੀ ਚ ਤੇਲ ਪਾਇਆ ਝਾਗ ਦਾ ਕਿਸੇ ਵੱਲ ਨੂੰ ਨਹੀਂ ਜਾਵੋ ਲੋਕ ਖਹਿ ਖਹਿ ਕੇ ਲੰਘਦੇ ਹੌਲੀ ਹੌਲੀ ਆ ਗਿਆ। ਕਹਿਣ ਲੱਗੇ ਕਹਿੰਦੇ ਕੀ ਕੁਝ ਵੇਖ ਕੇ ਆਇਆ? ਕਹਿੰਦੇ ਜੀ ਤੇਲ ਡੋਲ ਜਾਣਗੇ ਕੋਈ ਦੇਖਦਾ। ਕਹਿੰਦੇ ਉਸੇ ਤਰ੍ਹਾਂ ਅਸੀਂ ਸਮਝਦੇ ਕਿ ਮਨ ਨਾ ਡੋਲਦੇ ਅਸੀਂ ਕਿਸੇ ਪਦਾਰਥ ਨੂੰ ਨਹੀਂ ਵੇਖਦੇ ਹਮੇਸ਼ਾ ਆਪਦੇ ਮਨ ਤੇ ਪਹਿਰਾ ਦਿੰਦੇ ਹਾਂ ਕਿਉਂਕਿ ਪੈਰੀ ਪੈ ਗਿਆ। ਕਹਿੰਦੇ ਜੀ ਵਿਦੇਸ਼ ਦੇਵੋ। ਕਹਿੰਦੇ ਅਜੇ ਤੈਨੂੰ ਮਾਣ ਵਿਦੇਸ਼ ਪਾਉਂ ਦੇਵਾਂਗੇ ਸਾਨੂੰ ਜੱਗ ਕਰ ਲੈਣ ਦੇ ਵੇਲ ਨੂੰ ਜੱਗ ਕਰਦੇ ਹੋਏ ਨੇ ਸੁੱਕਦੇ ਉਹਨੂੰ ਕੰਧੇ ਨਾਲ ਖੜਾ ਕਰ ਦਿੱਤਾ ਤੇ ਜੱਗ ਕਰਕੇ ਜਨ ਕਰਾਇਆ ਨੇ ਕਿਹਾ ਵੀ ਪੱਤਲਾਂ ਬਾਹਰ ਫਿਰ ਦਿਓ ਕੰਨ ਤੋਂ ਬਾਹਰ ਸੁੱਕੀਆਂ ਪੱਤਲਾਂ ਸਾਰੀਆਂ ਤੇ ਸੁੱਕਦੇ ਲੱਗ ਗਏ। ਉਸ ਵੇਲੇ ਸੁੱਕਦੇ ਦਾ ਮਾਣ ਲਿਖਿਆ ਸੀ। ਉਸ ਤਰ੍ਹਾਂ ਜਦੋਂ ਮਾਣ ਲਿਖਿਆ ਜਨਕਣ ਕੇ ਆਇਆ ਹੋਰ ਵਿਖਾਰੀ ਨੇ ਤੈਨੂੰ ਉਪਦੇਸ਼ ਦੇਈਏ। ਉਸ ਵੇਲੇ ਜੂਠ ਜੂਠ ਕਰੀ ਸ੍ਰੀ ਕ੍ਰਿਸ਼ਨ ਮਨੁਆ ਤੈਨੂੰ ਲਿਆਵੇਗੇ। ਜਦੋਂ ਰਸੋਈ ਦੀ ਜੂਠ ਪਈ ਸੁੱਕਦੇ ਉੱਤੇ ਮਨ ਨਾ ਡੁਲਾਇਆ ਉਸ ਵੇਲੇ ਫਿਰ ਜਨਕਣ ਉਹਨੂੰ ਉਪਦੇਸ਼ ਦਿੱਤਾ ਸੀ। ਸੁੱਕਦੇ ਵੇਲੇ ਜਾਂਦੇ ਸੁੱਕਦੇ ਉਹ ਸੁੱਕਦੇ ਜਾਗ ਪਿਆ ਸੀ ਗਿਆਨ ਅਵਸਥਾ ਤੇ ਉਹ ਫਰਮਾਉਂਦੇ
ਹੋਏ
ਸੁੱਖਦੇਵ ਨੂੰ ਆਪਦੇ ਤਪੱਸਿਆ ਦਾ ਸੌ ਜਨਮ ਦਾ ਗਿਆਨ ਸੀ ਪਰ ਆਪਣੀ ਵਿਦਿਆ ਦਾ ਹੰਕਾਰ ਸੀ ਬ੍ਰਹਮਪੁਣੇ ਦਾ ਹੰਕਾਰ ਸੀ। ਜਿਹਦੀ ਵਾਹਿਦ ਕਬੀਰ ਸਾਹਿਬ ਨੂੰ ਕਿਹਾ ਕਬੀਰ ਮਾਇਆ ਪਈ ਤੇ ਕਿਹਾ ਤੂੰ ਅਜੇ ਮਾਨ ਕਹਿਆ ਨਹੀਂ ਜਾ ਮਾਨ ਮੁਨੀ ਮੁਨ ਵਾਰ ਗਲੇ ਮਾਨ ਸਵੇ ਕੋ ਖਾਏ। ਇਹ ਗੁਮਾਨ ਨੂੰ ਜਿਹੜਾ ਦੁੱਖ ਦੇਣ ਵਾਲਾ ਉੱਗੇ ਦੇ ਬ੍ਰਹਮਕਾਂ ਨੂੰ ਇਹ ਵੀ ਮਨ ਤੋਂ ਮਾਰੋ ਕਹਿੰਦੇ ਚਲਿਆ
ਜਾਊਗਾ।
ਸੁਣੀ ਰਿਖ ਜਿਹੜਾ ਸੀ ਇਸਤਰੀ ਦਾ ਨਾਮ ਨਹੀਂ ਸੀ ਜਾਣਦਾ ਮਰਦਾ ਸੀ ਦੇਹ ਹੇਤਰੀ ਕਰਦਾ ਸੀ ਵੰਡ ਵਰੀ ਸੀ। ਇੱਕ ਦਿਨ ਉਹਦੇ ਪਾਸ ਲੋਕ ਆਵੇ ਸਾਹਿਬ ਵਿੱਚ ਮੀਂਹ ਨਹੀਂ ਸੀ ਪੈਂਦਾ ਉਹਨੇ ਕਿਹਾ ਸੁਣੀ ਰਿਖ ਜੋ ਆਵੇ ਤਾਂ ਮੀਂਹ ਪੈ ਸਕਦਾ ਬੜੇ ਜਗਨ ਕੀਤੇ ਉਹਨੂੰ ਬਜ਼ੁਰਗ ਭੇਜੋ ਅਮੀਰ ਭੇਜੋ ਸੁਣੀ ਰਿਖ ਬੰਦ ਤੋਂ ਨਾ ਆਇਆ। ਫਿਰ ਇੱਕ ਦੂਸਰਾ ਨੂੰ ਬੂੜਾ ਚੁੱਕਿਆ ਕਿ ਅੱਧਾ ਰਾਜ ਮੈਂ ਲੈ ਲਾਂਗੀ ਤੇ ਮੈਂ ਲਿਆਉਣੀ। ਉਹ ਦੂਸਰਾ ਨੇ ਕੀ ਕੀਤਾ ਨਾਲ ਸਖੀਆਂ ਲੈ ਲਈਆਂ ਨਾਲ ਲੈ ਕੇ ਜਿੱਥੇ ਜਦੋਂ ਉਹਦਾ ਪਿਤਾ ਤਪ ਕਰਨ ਚਲਾ ਜਾਂਦਾ ਸੀ ਰਾਤ ਨੂੰ ਇਕੱਠੇ ਹੁੰਦੇ ਸੀ ਉਸ ਵੇਲੇ ਗਈਆਂ ਜਿਸ ਵੇਲੇ ਗਈਆਂ ਜਾ ਕੇ ਉੱਥੇ ਉਹ ਸੁਨੀ ਰਿਖ ਦੇਖ ਕੇ ਹੈਰਾਨ ਹੋ ਗਿਆ ਕਹਿਣ ਲੱਗਾ ਤੁਹਾਡੇ ਮੱਥੇ 'ਚ ਕੀ ਚਮਕ ਰਿਹਾ? ਗੋਣੀ ਸੀ ਕਹਿੰਦੇ ਬ੍ਰਹਮ ਲੋਕ ਦੇ ਹੀ ਤੁਸੀਂ ਹੈ, ਸਾਡੇ ਤਖ ਦਾ ਪ੍ਰਕਾਸ਼ ਚਮਕ ਰਿਹਾ। ਉਹ ਸੁਣ ਕੇ ਕਹਿੰਦੇ ਬ੍ਰਹਮ ਲੋਕ ਦੇ ਸਾਨੂੰ ਮੈਨੂੰ ਮੇਰੇ ਸਾਲ ਲੱਗੇ ਨੇ ਤੇਰੇ ਜਲੇਬੀਆਂ ਖਾਣੀਆਂ, ਕਹਿੰਦੇ ਬ੍ਰਹਮ ਲੋਕ ਦੇ ਉਹ ਜਿਹੇ ਸਾਲਿਆ ਸਵਾਦ ਖੁਸ਼ ਹੋ ਗਿਆ, ਖੁਸ਼ ਹੋ ਕੇ ਉਸ ਚਿੱਤ ਪਰਤ ਗਿਆ। ਕਹਿਣ ਲੱਗਾ ਮੈਨੂੰ ਨਾਲ ਹੀ ਲੈ ਚੱਲੋ, ਤੇਰੇ ਨਾਲ ਲੈ ਆਈ ਹਾਂ। ਨਾਲ ਲਿਆ ਕੇ ਲਿਖਿਆ ਕਿ 13 ਨਿਆਣੇ ਉਸ ਪ੍ਰਕਾਰ ਆਉਂਦੇ ਆ ਚੰਦਰਪੁਰ ਨਾਗਰਿਕ, 13 ਨਿਆਣੇ ਦੇ ਹੋ ਗਏ ਕੰਗੀ ਕੰਨੀ ਲਿਖਿਆ। ਉਹ ਕੋਈ ਮੋਢੇ ਤੇ ਚੱਕੇ ਆ, ਕੋਈ ਉਂਗਲ ਲਾਏ ਹੋਏ ਆ, ਕੋਈ ਪਿੱਛੇ ਤੁਰਿਆ ਹੋਣਾ। ਉਸ ਪ੍ਰਕਾਰ ਦੀ ਹਾਲਤ ਵਿੱਚ ਲਿਖਿਆ ਦੇ ਨਾਲ ਉਹ ਆਇਆ ਉਸ ਰਾਜੇ ਦੇ ਕੋਲ। ਮੀਂਹ ਉੱਥੇ ਪਿਆ, ਜਦੋਂ ਮੀਂਹ ਪਿਆ ਮੀਂਹ ਪੈਣੇ ਨੇ ਹਟੇ। ਉਸ ਵੇਲੇ ਕਹਿਣ ਲੱਗੇ ਕੋਈ ਰਿਸ਼ੀ ਨੂੰ ਕਦੇ ਤਾਂ ਮੀਂਹ ਪੈਣੇ ਹਟੇ। ਫਿਰ ਉਹ ਦੇਸਾਂ ਨੇ ਤਾਂ ਰਾਜ ਬਣਾ ਕੇ ਰਿਸ਼ੀ ਨੂੰ ਕਿਹਾ ਤੂੰ ਰਿਸ਼ੀ ਬਣ ਕੇ ਕੀ ਕਰ ਰਿਹਾ? ਨਿਆਣ ਨੂੰ ਸਿੱਧ ਕੇ ਫਿਰ ਭੱਜ ਗਿਆ ਸੀ। ਉਸ ਪ੍ਰਕਾਰ ਸਾਹਿਬ ਸੰਗੀਤ ਜੀ ਉਹ ਕਾਮ ਨੂੰ ਦਿਖਦਾ ਨਾ ਨਹੀਂ ਸੀ ਜਾਣਦਾ, ਉਹਨੂੰ ਵੀ ਕਾਮ ਨੇ ਖਰਾਬ ਕੀਤਾ ਸੀ। ਕ੍ਰੋਧ ਕਰਕੇ ਦੁਰਵਾਸਾ ਰਿਸ਼ੀ ਜਿਹੜਾ ਸੀ ਬੜਾ ਤੇਜ ਸੁਭਾਅ ਸੀ ਉਸਦਾ। ਉਹ ਘਰ ਦੱਸ ਪ੍ਰਜਾਪਤ ਦੀ ਲੜਕੀ ਸੀ, ਉਹਨੇ ਗੁੱਸੇ ਹੋ ਕੇ ਕਿਸੇ ਨੂੰ ਸ਼ਰਾਪ ਦੇਣ ਲੱਗਾ। ਦੱਸ ਪ੍ਰਜਾਪਤ ਕਹਿਣ ਲੱਗਾ ਵੀ ਮੇਰੀ ਜਿਹੜੀ ਪੁੱਤਰੀ ਹੈ ਜੇ 100 ਗੁਣਾ ਕਰੇ ਦੁਰਵਾਸਾ ਉਹਦਾ ਫੇਰ ਵੀ ਮਾਫ ਕਰ ਦੂੰ। ਚੰਗਾ ਕਹਿੰਦਾ ਦੇਂਦਾ ਰਹੂੰ, ਜੇ 100 ਗੁਣਾ ਕੀਤਾ ਫਿਰ ਮਾਫ ਕਰ ਦੂੰ, ਜੇ ਵੱਧ ਕੀਤਾ ਤਾਂ ਨਹੀਂ ਮਾਫ ਕਰਨਾ। ਉਹ 100 ਦਿੰਦਾ, ਉਹ 100 ਗਲਤੀ ਕਰ ਬੈਠੀ, ਉੱਤੇ ਕੁਛ ਨਹੀਂ ਕੀਤੀ, ਉਸਨੇ ਸਾਫ ਦੇ ਕੇ ਭਾਸ਼ਣ ਕਰਤੀ। ਬਸ ਪ੍ਰਜਾਪਤ ਨੂੰ ਉਸੇ ਵੇਲੇ ਕਿਹਾ ਜਾ ਤੂੰ ਵੀ ਰਿਸ਼ੀਆ ਇੱਦਾਂ ਕਰੋ ਵੀ ਤੇਰੀ ਵੀ ਬਰਾਬਰੀ ਹੋਵੇ। ਉਸ ਵੇਲੇ ਸਾਹਿਬ ਸੰਗਤ ਜੀ ਦੁਰਵਾਸਾ ਰਿਸ਼ੀ ਜਿਸ ਵੇਲੇ ਭਾਵੇਂ ਤੁਸੀਂ ਭਗਵਾਨ ਦਾ ਗੁਰੂ ਸੀ, ਭਾਵੇਂ ਜਮਨਾ ਨਦੀ ਸੁਕਾ ਤੁਸੀਂ ਮੇਰਾ ਹਾਰੀ ਕਹਾ ਕੇ, ਪਰ ਹੋਰ ਵੀ ਕ੍ਰੋਧ ਦੇ ਪ੍ਰਤਾਪ ਕਰਕੇ ਉਹ ਜਾਦਮਾਂ ਨੂੰ ਵੀ ਇਹਨੂੰ 57 ਕਰੋੜ ਜਾਦਮਾਂ ਨੂੰ ਸਲਾਖ ਦੇ ਕੇ ਮਾਰਿਆ ਸੀ। ਉਸ ਵਕਤ ਸਾਹਿਬ ਸਿੰਘ ਜੀ ਅਮਰੀਕ ਰਾਜਾ ਦਾ ਬੜਾ ਪ੍ਰਤਾਪ ਸੁਣ ਕੇ ਕਹਿੰਦਾ ਨਾਲ ਲਾਜ ਕਰਦਾ ਨਾ ਸਾਡਾ ਰਿਸ਼ੇ ਨਾ ਬੜਾ ਪ੍ਰਤਾਪ ਆ ਉਹਦਾ। ਉਹਨੇ ਘਰ ਆਇਆ, ਉਹਨੂੰ ਵਰਤ ਰੱਖਿਆ ਸੀ, ਵਰਤ ਖੋਲਣਾ ਸੀ। ਉਹਨੂੰ ਕਹਿ ਆਪ ਛੇਤੀ ਆਏ, ਭੋਜਨ ਤਿਆਰ ਹੋਵੇਗਾ, ਇਹ ਆਇਆ ਹੀ ਨਾ ਨਦੀ ਨਹਾਉਂਗਾ। ਉੱਥੇ ਨੂੰ ਆਇਆ ਵੀ ਰਾਤ ਹੋਈ, ਰਾਤ ਪਈ, ਦੁਰਵਾਸਾ ਆਇਆ ਜਿਸ ਆਇਆ ਉਹਨੂੰ ਵਰਤ ਖੋਲਣਾ ਸੀ। ਉਹਨੂੰ ਚਰਨੋੜਕ ਲੈ ਕੇ ਵਰਤ ਖੋਲ ਲਿਆ, ਵਰਤ ਖੋਲ ਕੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਸਰਾਖ ਦੇਣ ਲੱਗਾ। ਅਮਰੀਕ ਨੂੰ ਕਿਹਾ ਮਹਾਰਾ ਮੇਰੇ ਤਾਂ ਗੁਨਾਹਾਂ ਦਾ ਮੈਂ ਭਰਿਆ ਹੋਇਆ, ਪਰ ਕਿਹੜਾ ਉਦੋਂ ਕੀਤਾ। ਉਸ ਵੇਲੇ ਸੁਦਰਸ਼ਨ ਚੱਕਰ ਆਇਆ, ਸੁਦਰਸ਼ਨ ਚੱਕਰ ਉਹਦੇ ਆਏ ਅੱਗ ਦੀ ਲਾਟ ਵਾਂਗੂ ਜਦੋਂ ਆਇਆ, ਬਾਹਮਣ ਭੰਨਾ ਜੀ ਦਾ ਰੱਖ ਨਾ ਹੁਣ ਦੇਸ਼ ਤੋਂ ਆਇਆ, ਬਾਹਮਣ ਜੀ ਲੈ ਕੇ ਭੱਜਿਆ ਦੇਸ ਤੋਂ ਰਾਖੀ ਨਾ ਸਕੇ, ਬੜਾ ਯਤਨ ਕੀਤਾ। ਸਾਰਿਆਂ ਨੇ ਬ੍ਰਹਮ ਲੋਕ ਕਿਹਾ ਬ੍ਰਹਮਣ ਬ੍ਰਹਮ ਲੋਕ ਅੱਗ ਲੱਗ ਗਈ, ਛੇਤੀ ਚਲਾ ਗਿਆ, ਸੰਤੂ ਸਰਾਪਿਆ ਨਹੀਂ ਰੱਖ ਸਕਦਾ। ਸ਼ਿਵ ਜੀ ਨੂੰ ਕਹਿਤਾ ਤਲਾਸ਼ ਕਰਕੇ ਅੱਗ ਲੱਗ ਗਏ, ਛੇਤੀ ਚਲਾ ਗਿਆ। ਰਿਸ਼ੀ ਨੂੰ ਕਿਹਾ ਜਾਓ ਵੀ ਸ਼ਰਨ ਪਾਓ ਤਾਂ ਬਚੂੰਗਾ। ਉਹ ਫਿਰ ਆ ਪਿਆ ਸਰਨਾ ਗਤੀ ਮਾਰੀ ਦਾ ਅਮਰੀਕ ਸੁਦਾਇਆ। ਜਦੋਂ ਸਰਨ ਆ ਕੇ ਪਿਆ ਅਮਰੀਕ ਨੂੰ ਬਚਾਇਆ ਸੀ, ਇਹੋ ਜਿਹਾ ਕਰੋ ਵਧੀਆ ਕਰਕੇ ਦੁਰਵਾਸਾ ਸਾਰਿਆਂ ਨੂੰ ਜਾਂ ਕੋਈ ਵੀ ਨਾ ਰੱਖ ਸਕਿਆ। ਅਸੀਂ ਅਮਰੀਕ ਦੇ ਪੈਰੀ ਪਾ ਕੇ ਉਹਨੂੰ ਸ਼ਾਂਤੀ ਆਈ। ਐਸਾ ਕਰੋ ਵਧੀਆ ਕਰੋ ਕਰਕੇ 21 ਵਾਰ ਪਰਸਰਾਮ ਸਤਿਆਂ ਨੂੰ ਮਾਰ ਕੇ ਆਪਦੇ ਪਿਓ ਦਾ ਬਦਲਾ ਲੈਣ ਵਾਸਤੇ ਉਹਨਾਂ ਦੇ ਕੁੰਡ ਵਿੱਚ ਖੂਨ ਦੇ ਘਨਾਉਂਦਾ ਰਿਹਾ। ਉਹ 21 ਵਾਰੀ ਬਾਹਮਣੇ ਲਾ ਦਿੱਤਾ, ਫਿਰ ਵੀ ਛੱਤਰੀ ਖੋ ਲੈਂਦੇ ਉਹ। ਇਸ ਪ੍ਰਕਾਰ ਪਰਸਰਾਮ ਰੋਜ਼ ਘਰ ਆਇਆ। ਉਹ ਕ੍ਰੋਧ ਦਾ ਪ੍ਰਤਾਪ ਹੈ ਸਾਹਿਬ ਸੰਗਤ ਜੀ, ਉਹ ਕ੍ਰੋਧ ਜਿਸ ਕਰਕੇ ਇਹਦੇ ਜਿਹੜੇ ਬਲੀ ਸੀ ਬਿਸ਼ਨੂ ਦੇ ਅਵਤਾਰ ਸੀ ਦੁਰਵਾਸੇ ਜਿਸ ਕਰਕੇ ਕ੍ਰਿਸ਼ਨ ਦੇ ਗੁਰੂ ਸਨ, ਉਹ ਵੀ ਕ੍ਰੋਧ ਕਰਕੇ ਦੁਖੀ ਸੀ। ਅਤੇ ਜਿਸ ਮੋਹ ਦੇ ਪ੍ਰਤਾਪ ਕਰਕੇ ਦਸੇ ਸਿੰਘ ਦਾ ਜਦੋਂ ਦੁਸਿਆ ਮਿੱਤਰ ਨੂੰ 100 ਪੁੱਤਰ ਮਾਰਤਾ, ਉਦੋਂ ਵਿਆਸਾ ਵਿੱਚ ਡੁੱਬਣ ਲੱਗਾ ਦੇ ਸਿੱਖ ਨੂੰ। ਫਿਰ ਤੁਸੀਂ ਜਾਣ ਕੇ ਵਿਆਸਾ ਨੂੰ ਡੁੱਬਿਆ ਨਾ ਸਾਹੀ ਪੁੱਤ ਨੂੰ, ਫਿਰ ਸਤਲੁਜ ਆ ਕੇ ਡੁੱਬਣ ਲੱਗਾ, 100 ਧਾਰਾ ਹੋ ਕੇ ਸਤਲੁਜ ਬਗੂ ਬਗੂਆ, 100 ਦਰਦ ਨਾ ਉਦੋਂ ਦਾ ਪਿਆ ਹੋਇਆ। ਉਸ ਵੇਲੇ ਪੱਥਰ ਦੇ ਨਾਲ ਜਿੱਥੇ ਕੇਸਗੜ ਸਾਹਿਬ ਤੂੰ ਮਹਾਰਾਜ ਪਹਾੜੀ ਹੈ ਉੱਥੇ ਮੱਥਾ ਮਾਰ ਲੱਗਾ। ਆਕਾਸ਼ਵਾਣੀ ਹੋਏ ਕਹਿੰਦੇ ਹੋਰ ਅਸੀਂ ਕਿਉਂ ਇਹਨਾਂ ਬਰਲਾਪ ਕਰਨਾ? ਕਹਿਣ ਲੱਗਾ ਮਹਾਰਾ ਮੇਰੀ ਕੋਈ ਨਾ ਆਸ ਹੋਵੇ। ਕਹਿੰਦੇ ਅਰੁਣ ਜੀ ਜਿਹੜਾ ਪੇਟ ਵਿੱਚ ਆ ਉਹਦਾ ਤੇਰੀ ਕੋਲ ਰਹੇ ਨੀ ਸੋ ਮੋਹ ਨਾ ਕਰ। ਇਹੋ ਜਿਹਾ ਮੋਹ ਜਿਸ ਨੂੰ ਗੁੱਸੇ ਚ ਮੁਨੀ ਜਿਹੜਾ ਰਾਮ ਚੰਦਰ ਨੂੰ ਗੁੱਸੇ ਚ ਪਾਉਣ ਕਹਿੰਦਾ ਜਗਤ ਲਿਖਿਆ ਹੈ ਅਤੇ ਕਲਪਨਾ ਮਾਤਰੀ ਹੋ ਰਾਮ ਚੰਦਰ ਜਗਤ, ਉਹਨੂੰ ਮੋਹ ਖਰਾਬ ਕੀਤਾ ਸੀ। ਇਹ ਪਰਬਲ ਮੋਹ ਹੈ। ਉਹ ਸਾਧ ਸੰਗਤੀ ਗੁਰੂ ਸਾਹਿਬ ਕਹਿੰਦੇ ਉਸ ਗੁਰਮੁਖ ਨੂੰ ਨਹੀਂ ਮੋਹ ਸਕੇਗਾ। ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਨੂੰ ਧਿਆਵੇਗਾ ਤੇ ਸੁਣੇਗਾ ਜੀ। ਸਾਹਿਬ ਸਿੰਘ ਜੀ ਕੁੱਤੇ ਵਾਲਾ ਸੁਭਾਅ ਭਰਵਾ ਹੋਇਆ ਹੈ। ਜਿਵੇਂ ਕੁੱਤਾ ਹਲਕਾ ਸਿੱਧੀ ਹੁੰਦੀ ਹੈ, ਉਹ ਲੋਭੀ ਦੇ ਹੱਥ ਤੇ ਰਹਿੰਦੇ ਆ ਮੰਗਲ ਕਿਤੇ ਮੂੰਹ ਤੇ ਝੱਗ ਡਿੱਗਦੀ ਹੈ ਉਹ ਨਿੰਜਾ ਕਰ ਰਹੇ ਜੇ ਨਾਂ ਦੇ ਜਿਹੜਾ ਦੋ ਦੀ ਇੱਜ਼ਤ ਕਰਦਾ ਰਹਿੰਦਾ ਹੈ ਤੇ ਲੋਭੀ ਆਦਮੀ ਆਪਣੇ ਪਰਾਇਆ ਨੂੰ ਪਛਾਣਦਾ ਆਪਦੇ ਗੁਰੂ ਦੀ ਗੋਲ ਕਰਨੀ ਛੱਡਦਾ ਆਪਣੀ ਮਾਂ ਨੂੰ ਵੀ ਮਾਰ ਕੇ ਪੈਸੇ ਖੋਹਣੇ ਚਾਹੁੰਦਾ ਹੈ ਆਪਣੇ ਪਿਓ ਨੂੰ ਵੀ ਕਤਲ ਕਰਕੇ ਉਹਦੀ ਮਾਂ ਖੋਹਣੀ ਚਾਹੁੰਦਾ ਲੋਭੀ ਨਹੀਂ ਆ ਗਿਆ ਹੈ ਤੂੰ ਕੁੱਤੇ ਵੀ ਨਹੀਂ ਆਈ ਹੈ ਇਹ ਲੋਭ ਰੂਪੀ ਕੁੱਤਾ ਉਹਨਾਂ ਦੇ ਅੰਦਰ ਨਾਸ ਹੋ ਜਾਏਗਾ ਇਸੇ ਪ੍ਰਕਾਰ ਕੁਕਰ ਲਾ ਜੀ ਸੁਭਾਅ ਸਾਹਿਬ ਸੰਗੋ ਜੀ ਇੱਕ ਪੰਡਿਤ ਸੀ ਬੜਾ ਵਿਦਵਾਨ ਉਹ ਸਭਾ ਦੇ ਵਿੱਚ ਰਾਜੇ ਦੇ ਵਿੱਚ ਇੱਕ ਦਿਨ ਆਇਆ ਰਾਜੇ ਨੂੰ ਕਹਿਣ ਲੱਗਾ ਕਿ ਹੋਰ ਆਇਆ ਮੈਨੂੰ ਆਪਦੀ ਸਭਾ ਚ ਰੱਖਦਾ ਰਾਜ ਪੰਡਿਤ ਬਣਾ ਕੇ ਉਹ ਜਿਹੜਾ ਪੰਡਿਤ ਹੈ ਇਹ ਤੈਨੂੰ ਬ੍ਰਹਮ ਗਿਆਨ ਨਹੀਂ ਕਰ ਸਕਦਾ ਉਸ ਵੇਲੇ ਪੰਡਿਤ ਨੇ ਸੁਣ ਕੇ ਬਚਨਾਂ ਨੂੰ ਰਾਜਾ ਪਰਤ ਗਿਆ ਉਸ ਵਕਤ ਇਹਨ ਪ੍ਰਸ਼ਨ ਕੀਤੇ ਪੰਡਿਤ ਨੇ ਕਹਿੰਦੇ ਪੰਡਿਤ ਪ੍ਰਸ਼ਨ ਕੀਤੇ ਨੇ ਪ੍ਰਸ਼ਨ ਨੇ ਪੰਡਿਤ ਉੱਤਰ ਨਾ ਦੇ ਸਕਿਆ ਜਿਹੜਾ ਪਹਿਲਾ ਪੰਡਿਤ ਸੀ ਉਸ ਲੜਕੀ ਨੂੰ ਕਿਹਾ ਕਿ ਮੈਂ ਉੱਤਰ ਦੇਵਾਂਗੀ ਉਸ ਲੜਕੀ ਨੂੰ ਤਿਆਰੀ ਕੀਤੀ ਉੱਤਰ ਦੇਣ ਵਾਸਤੇ ਇੱਕ ਤਾਂ ਇਹ ਪੁੱਛਿਆ ਸੀ ਉਸ ਲੋਕ ਵਿੱਚ ਸੁੱਖ ਕੌਣ ਭੋਗਦਾ ਤੇ ਪ੍ਰਲੋਕ ਚ ਦੁੱਖ ਕੌਣ ਭੋਗੇਗਾ ਇੱਕ ਇਹ ਪ੍ਰਸ਼ਨ ਸੀ ਦੂਜਾ ਇਹ ਪ੍ਰਸ਼ਨ ਸੀ ਤੇ ਇਸ ਲੋਕ ਵੀ ਦੁਖੀ ਕੌਣ ਹੈ ਤੇ ਅੱਗੇ ਵੀ ਕੌਣ ਦੁਖੀ ਹੋਵੇਗਾ ਤੇ ਇਸ ਲੋਕ ਵੀ ਸੁਖੀ ਕੌਣ ਹੈ ਅੱਗੇ ਵੀ ਕੌਣ ਸੁਖੀ ਹੋਵੇਗਾ ਤੇ ਲੋਭ ਦਾ ਅਤੇ ਪਾਪ ਦਾ ਬਾਪ ਕੌਣ ਇਹ ਪ੍ਰਸ਼ਨ ਸਨ ਉਹਨਾਂ ਪ੍ਰਸ਼ਨ ਨੂੰ ਲੜਕੀ ਨੂੰ ਤਿਆਰ ਹੋ ਕੇ ਇੱਕ ਤਾਂ ਦੇਸਵਾ ਨਾਲ ਲੈ ਲਈ ਇੱਕ ਸਾਧ ਲੈ ਲਿਆ ਇਸ ਲੋਕ ਦੁਖੀ ਤੇ ਪ੍ਰਲੋਭ ਤੇ ਸੁਖੀ ਦਾ ਉੱਤਰ ਦੇਣ ਵਾਸਤੇ ਇਸ ਤਰ੍ਹਾਂ ਸਾਰੇ ਨਾਲ ਲੈ ਕੇ ਇੱਕ ਸਾਹੂਕਾਰ ਨਾਲ ਲੈ ਲਿਆ ਇੱਕ ਪੰਡਿਤ ਨੂੰ ਕਿਹਾ 500 ਪੰਡਿਤ ਜੀ ਜੇ ਕਥਾ ਕਰੋ ਤੁਸੀਂ ਰੁਪਈਆ ਮਿਲਦਾ ਇਹ ਮਰਿਆ ਕਤੂਰਾ ਮੈਂ ਚੱਲੀਆਂ ਦੇ ਲੋੜ ਹੁੰਦੇ ਆ ਰਾਜੇ ਦੀ ਸਭਾ ਤੱਕ ਲੈ ਚੱਲੋ ਉਹ ਸੁਣ ਕੇ ਪੰਡਿਤ ਨੇ ਮੰਨ ਲਿਆ ਜਿਸ ਵੇਲੇ ਸਭਾ ਚ ਗਈ ਹੈ ਲੜਕੀ ਉੱਤਰ ਦਿੱਤੇ ਪੰਡਿਤ ਦੀ ਪੁੱਤਰੀ ਨੂੰ ਕਹਿਣ ਲੱਗੀ ਹੋਰ ਆਵਾ ਤਾਂ ਪਹਿਲਾਂ ਪੁੱਛਿਆ ਸੀ ਇਸ ਵੇਲੇ ਸੁਖੀ ਕੌਣ ਤੇ ਪ੍ਰਲੋਕ ਨਰਕਾਂ ਚ ਕੌਣ ਕਹਿੰਦਾ ਦੇਸਵਾ ਇੱਥੇ ਮੌਜਾ ਨਾਂ ਦੀ ਅੰਤ ਨੂੰ ਨਰਕ ਚ ਪਵੇਗੀ ਦੂਸਰਾ ਉੱਤਰ ਕਹਿੰਦਾ ਸੀ ਇਸ ਵੇਲੇ ਸੁਖੀ ਕੌਣ ਤੇ ਪ੍ਰਲੋਕ ਸੁਖੀ ਕੌਣ ਸਾਹੂਕਾਰ ਇੱਥੇ ਪੁੰਨਦਾਨ ਕਰ ਲਿਆ ਪਿੱਛੇ ਵੀ ਪੁੰਨਾਂ ਦਾ ਫਲ ਭੋਗਦਾ ਤੇ ਅੱਗੇ ਨੂੰ ਵੀ ਸੁੱਖ ਭੋਗੇਗਾ ਅਤੇ ਕਹਿਣ ਪੁੱਛਿਆ ਇੱਥੇ ਦੁਖੀ ਕੌਣ ਹੈ ਪ੍ਰਲੋਕ ਸੁਖੀ ਕੌਣ ਹੈ ਤਪ ਗਿਆ ਸਾਰੀ ਉਮਰ ਤਪ ਕਰ ਰਿਹਾ ਤੇ ਪ੍ਰਲੋਕ ਚ ਸੁੱਖ ਭੋਗੇਗਾ ਤੇ ਕਹਿਣ ਉਸੇ ਤਰ੍ਹਾਂ ਦੇ ਪ੍ਰਸ਼ਨ ਕੀਤੇ ਸਨ ਇੱਥੇ ਕੌਣ ਦੁਖੀ ਹੈ ਤੇ ਅੱਗੇ ਵੀ ਕੌਣ ਦੁਖੀ ਕਹਿੰਦੇ ਆ ਲੱਕੜ ਹਾਰਾ ਇਹ ਪਿੱਛੇ ਵੀ ਪੁੰਨਦਾਨ ਨਹੀਂ ਕੋਈ ਕੀਤਾ ਹੁਣ ਵੀ ਨਹੀਂ ਕੁਛ ਕਰ ਰਿਹਾ ਇਹ ਹੁਣ ਵੀ ਦੁਖੀ ਹੈ ਕੰਗਾਲ ਹੈ ਅੱਗੇ ਨੂੰ ਵੀ ਕੋਈ ਪੁੰਨਦਾਨ ਨਾ ਕਰਨੇ ਕਰਕੇ ਦੁਖੀ ਹੋਵੇਗਾ ਫਿਰ ਅਤੇ ਲੋਭ ਦਾ ਪਾਪ ਦਾ ਬਾਪ ਕੌਣ ਕਹਿੰਦੇ ਪੰਡਿਤ ਜੀ ਕੱਢ ਦੇ ਹੋ ਉਸ ਵੇਲੇ ਉਹ ਪੰਡਿਤ ਜਿਹੜਾ ਰਾਜ ਪੰਡਿਤ ਨੂੰ ਹਟਾਉਣਾ ਚਾਹੁੰਦਾ ਸੀ ਉਹ ਕੱਛੇ ਮਾਰਿਆ ਸੀ ਉਹ ਲੀਰਾਂ ਚ ਲਪੇਟ ਕੇ ਰੋਸ਼ਨੀਆਂ ਕੱਲੀਆਂ ਕਤੂਰਾ ਮਰਿਆ ਹੋਇਆ ਕਹਿੰਦੇ 500 ਰੁਪਇਆ ਲੈਣਾ ਕਰਕੇ ਮਰਿਆ ਕਤੂਰਾ ਚੱਕ ਲਿਆ ਇਸ ਕਰਕੇ ਉਹ ਦੇਖਦਾ ਉਹ ਐਸਾ ਲੋਭੀ ਆਦਮੀ ਉਹ ਜਿਹੜਾ ਲੋਭ ਮਰਿਆ ਕਤੂਰਿਆਂ ਨੂੰ ਚੁਕਾਉਣ ਵਾਲਾ ਉਹ ਵੀ ਨਾਸ ਹੋ ਜਾਂਦਾ ਹੈ ਮਾਰਗ ਚ ਗੁਰੂ ਸਾਹਿਬ ਜੀ ਕਹਿੰਦੇ ਚੱਲਦੇ ਹਨ ਗੁਰਮਤਿ ਤੀਰਥਾਂ ਦੇ ਇਸ਼ਨਾਨ ਦਾ ਜਿੰਨਾ ਸਾਰਾ ਪੁੰਨ ਉਹਨਾਂ ਪਿਆਰਿਆਂ ਨੂੰ ਪੁੰਨ ਪ੍ਰਾਪਤ ਹੁੰਦਾ ਹੈ ਜਿਹੜੀ ਗੁਰੂ ਤੇ ਦਇਆ ਕਰਨੀ ਉਹ ਪ੍ਰਮਾਣ ਰੂਪ ਹੈ ਗੁਰੂ ਸਾਹਿਬ ਸਿੰਘ ਜੀ ਇੱਕ ਦਿਨ ਗੁਰਸੇ ਦੇ ਅੰਦਰ ਖਿਆਲ ਹੋਇਆ ਕ੍ਰਿਸ਼ਨ ਭਗਵਾਨ ਜੀ ਮੈਨੂੰ ਕਹਿੰਦੇ ਆਓ ਰਾਜਨ ਮੈਨੂੰ ਕਦੇ ਵੀ ਭਗਤ ਨਹੀਂ ਕਿਹਾ ਉਹਦੇ ਅੰਦਰ ਇਹ ਭੁੱਖ ਸੀ ਕਿ ਮੈਨੂੰ ਭਗਤ ਜੀ ਕਹਿਣ ਇੱਕ ਦਿਨ ਦੀ ਗੱਲ ਹੈ ਉਹ ਰਾਜਾ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ ਉੱਥੇ ਇੱਕ ਧੀਆਂ ਦੀ ਲੜਕੀ ਜਿਹੜੀ ਸੀ ਮਹਾਂਭਾਰਤ ਚ ਕਥਾ ਹੁੰਦੀ ਹੈ ਉਹ ਗੋਹੇ ਚੁਗਣ ਗਈ ਤੇ ਉਹਦੇ ਬੱਚਾ ਨਾ ਪੈਦਾ ਹੋਏ ਉਹ ਦੁਖੀ ਹੋਈ ਰੋ ਰਹੀ ਹੈ ਉਸ ਰਾਜਨ ਕਹਿ ਕੇ ਹੋ ਬੀਬੀ ਤੇ ਤਾਂ ਕੀ ਤਕਲੀਫ ਹੈ ਕਹਿੰਦੀ ਜੀ ਅਸੀਂ ਮੂਰਖ ਲੋਕ ਹਾਂ ਮੇਰੇ ਬੱਚਾ ਪੈਦਾ ਹੋਣ ਵਾਲਾ ਸੀ ਮੈਂ ਲੱਕੜਾਂ ਤੇ ਗੋਹੇ ਚੁਗਣ ਵਾਸਤੇ ਬਣ ਕੇ ਆ ਗਈ ਹਾਂ ਬੱਚਾ ਨਹੀਂ ਪਾਉ ਮੈਂ ਬਾਈ ਤੋਂ ਬਿਨਾ ਜੇ ਦੁਸ਼ਟਰ ਕਹਿਣ ਲੱਗਾ ਹੋ ਬੀਬੀ ਜੇ ਤੂੰ ਸੰਕੋਚ ਨਾ ਕਰੋ ਮੈਂ ਆਪਦੀਆਂ ਅੱਖਾਂ ਤੇ ਪੱਟੀ ਬੰਨ ਕੇ ਮੈਂ ਤੇਰੇ ਪੇਟ ਨੂੰ ਮਰ ਦਿਆਂ ਬਾਈ ਦੀ ਸੇਵਾ ਕਰ ਲਿਆ ਇਹ ਜੇ ਦੁਸ਼ਟਰ ਨੇ ਅੱਖਾਂ ਤੇ ਪੱਟੀ ਬੰਨ ਕੇ ਬਾਈ ਵਾਲਾ ਕੰਮ ਕੀਤਾ ਬੱਚਾ ਪੈਦਾ ਹੋ ਗਿਆ ਜਦੋਂ ਘਰ ਵਿੱਚ ਆਇਆ ਕ੍ਰਿਸ਼ਨ ਜੀ ਮੇਰੇ ਕਹਿੰਦੇ ਆਓ ਭਗਤ ਜੀ ਕਹਿੰਦੇ ਮਹਾਰਾਜ ਮੈਂ ਕਿਹੜਾ ਭਗਤ ਕੰਮ ਕੀਤਾ ਕਹਿੰਦੇ ਇਹ ਜਿਹੜੀ ਦਇਆ ਕੀਤੀ ਹੈ ਨਾ ਇਹ ਭਗਤੀ ਹੈ ਤੇਰੇ ਅੰਦਰ ਤੈਂ ਰਾਜੇ ਦਾ ਪੁੱਤਰ ਹੁੰਦਾ ਹੈ ਰਾਜਾ ਹੁੰਦਾ ਹੈ ਫਿਰ ਧੀਆਂ ਦੀ ਲੜਕੀ ਦੇ ਬਾਈ ਦੀ ਸੇਵਾ ਕਰਕੇ ਤੇਰਾ ਪੁੱਤਰ ਜਮਾਤਾ ਹੈ ਇਸ ਕਰਕੇ ਜੀਵਾਂ ਤੇ ਦਇਆ ਕਰਨੀ ਪ੍ਰਵਾਨ ਹੈ ਉਹਨਾਂ ਸਾਹਿਬ ਸੰਗਤ ਦੀ ਉਹ ਤਾਂ ਇੱਕ ਜਗਸਰ ਦੀ ਗੱਲ ਹੈ, ਸਿੰਘਾਂ ਦੀ ਗੱਲ ਸੁਣੋ। ਸੱਤਾਂ ਮਹੀਨਿਆਂ ਦੇ ਜਿਹੜੇ ਸਿੰਘ ਅਭਿਆਨਤ ਸੱਤਾਂ ਸਿੰਘਾਂ ਦੇ ਭੁੱਖੇ ਸਨ, ਉਹ ਸੱਤਵੇਂ ਦਿਨ ਭਾਈ ਤਾਰੂ ਸਿੰਘ ਨੂੰ ਪ੍ਰਸ਼ਾਦਾ ਲਿਆ ਕੇ ਜੰਗਲ ਦਿੱਤਾ। ਜਿੰਦੀਆਂ ਲੜਕੀਆਂ ਦੇ ਪਾਈਆਂ 18,000 ਨੂੰ ਗੁੱਜੇ ਪਕੜੀ ਜਾ ਰਹੇ ਸਨ, ਉਹਨਾਂ ਦੀ ਬਦਲੀ ਕਰਦੇ ਸਨ। ਇਸ ਪ੍ਰਕਾਰ ਸਿੰਘਾਂ ਨੂੰ ਕਿਹਾ ਕਿ ਭਾਈ ਤਾਰੂ ਸਿੰਘ ਜੀ ਮਹਾਰਾਜ, ਜਿੰਦੀਆਂ ਬੱਚੀਆਂ ਰੇਲੀਆਂ ਜਾ ਰਹੀਆਂ ਸਨ, ਉਹਨਾਂ ਦੇ ਮਾਪੇ, ਉਹਨਾਂ ਦੇ ਪਤੀ, ਕਿਸੇ ਰਾਜੇ ਰਾਣੇ ਨੇ, ਕਿਸੇ ਰਾਜਪੂਤ ਰਾਜੇ ਨੇ ਇਸ ਨੂੰ ਰੱਖਿਆ ਨਹੀਂ ਕੀਤੀ। ਜੋਗੇ ਫੜੀ ਜਾਂਦੇ ਸੀ, ਸਿੰਘਾਂ ਨੂੰ ਟੋਕਰੇ 'ਚ ਪ੍ਰਸ਼ਾਦੇ ਮੋੜ ਕੇ ਕਹਿੰਦੇ ਫਿਰ ਰੋਟੀ ਖਾਵਾਂਗੇ ਜਿਉਂਦੇ ਰਹੇ ਤਾਂ। ਉਸੇ ਵਾਲੇ ਬੰਨੇ ਕੇ ਹੈਡਵੇ ਤੇ ਜਾ ਕੇ ਸਾਹਿਬ ਸਿੰਘ ਨੇ ਲੜਕੇ ਨੂੰ 18,000 ਨੂੰ ਛਕਾਇਆ ਤੇ ਫਿਰ ਸਿੰਘਾਂ ਨੇ ਪ੍ਰਸ਼ਾਦਾ ਛਕਿਆ ਸੀ ਤੇ ਜੀਆਂ ਤੋਂ ਦੁਆ ਕਰਨੀ ਸੀ। ਉਸ ਪ੍ਰਕਾਰ ਦੀ ਪ੍ਰਵਾਨ ਹੈ ਜਿਹੜਾ ਆਪਾਂ ਵਾਰ ਕਰਕੇ ਗਰੀਬਾਂ ਦੀ ਰੱਖਿਆ ਕਰਨੀ ਹੈ। ਇਹ ਸਭ ਤੋਂ ਵੱਡਾ ਮਹੱਤਵ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਆ, ਅਠਾਰ ਤੀਰਥਾਂ ਦੇ ਸਾਰੇ ਪੁੰਨ ਕਿਸਨਾਮ ਦੇ ਉਹਨਾਂ ਨੂੰ ਪ੍ਰਾਪਤ ਹੋ ਗਏ ਜਿਹੜਾ ਜੀਆਂ ਤੋਂ ਦੁਆ ਕਰਦੇ ਆ। ਉਹ ਪ੍ਰਮਾਣ ਨਹੀਂ ਕਹਿੰਦੇ, ਭਾਵੇਂ ਭੁੱਖੇ ਰਹਿੰਦੇ ਸੀ, ਜੰਗਲਾਂ 'ਚ ਰਹਿੰਦੇ ਸੀ, ਫਿਰ ਵੀ ਸਿੰਘ ਇੱਦਾਂ ਪਰਉਪਕਾਰ ਕਰਦੇ ਸਨ। ਅੱਜ ਹੁਣ ਭਾਵਾਂ ਘਰਾਂਦਾਰਾਂ ਵਾਲੇ ਹਾਂ, ਫਿਰ ਵੀ ਪਾਰਟੀ ਅੱਜ ਹੀ ਫਸ ਕੇ ਆਪਣੇ ਆਪ ਨੂੰ ਫਿਰ ਛੋਟੇ ਬਣਾ ਰਹੇ ਹਾਂ। ਉਹ ਘੱਟ ਗਿਣਤੀ ਦੇ ਕਰਕੇ ਵੀ ਫਿਰ ਵੀ ਜਥੇਬੰਦ ਨਹੀਂ ਰਹਿ ਸਕਦੇ। ਅਸੀਂ ਵੀ ਸਾਡੀ ਦੁਰਸਾਰੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ, ਆਪਣੀ ਜੀ ਤੇ ਵੀ ਦਇਆ ਕਰਨੀ ਚਾਹੀਦੀ। ਮੇਰਾ ਜੀ ਜਿਹੜਾ ਹੈ, ਮਹਾਰਾਜ ਨੂੰ ਮਨੁੱਖਾ ਜਨਮ ਦਿੱਤਾ ਹੈ, ਇਹਦੇ ਤਰਸ ਕਰਕੇ ਮੈਂ ਇਹਨੂੰ ਮੁਕਤ ਕਰ ਲਵਾਂ, ਭਜਨ ਕਰ ਲਵਾਂ, ਆਪਣੇ ਜੀਵਨ ਨੂੰ ਉੱਚਾ ਕਰ ਲਵਾਂ, ਇਹ ਆਪਣੀ ਜੀ ਤੇ ਦਇਆ ਕਰਨੀ ਪ੍ਰਮਾਣ ਨਹੀਂ ਕਹਾਉ। ਮੇਰਾ ਪਰਮੇਸ਼ਰ ਜਵਾਬਦਸਤੀ ਕਰਕੇ ਬਖਸ਼ ਦਿੰਦਾ ਹੈ। ਪੁਰਖ ਭਾਈ ਸੁਜਾਨ ਚੱਕਰ ਸਮਝਣੇ ਚਾਹੀਦੇ ਹੈ। ਉਹੀ ਸੇਖ ਗਿਆਨਵਾਨ ਪੂਰਨ ਪੁਰਖ ਹਨ
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਹੈ, ਹੋਰ ਕੋਈ ਨੀ ਆਪਣਾ ਦੁਨੀਆ ਚ, ਆਪਣੇ ਪਰਮੇਸ਼ਰ ਮਿਲ ਗਿਆ ਹੈ।
ਨਾਨਕ ਤੁਲ ਕੁਰਬਾਨ,
ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ
ਹਾਂ।
ਮੈਨੂੰ ਦੁਆਰਾ ਕਹਿੰਦੇ ਨਾਗ ਸਤੋ ਗੁਣ ਵਾਲੇ ਹਿਰਦੇ, ਉਹ ਪੁਰਖ ਸੱਚੇ ਪਵਿੱਤਰ ਕਹੀਦੇ ਹਨ।
ਪੂਰਾ ਗੁਰੂ ਮੇਹਰ
ਜਿਹਨਾਂ ਦੇ ਪੂਰਨ ਸਤਿਗੁਰੂ ਜੀ ਦੀ ਮਿਹਰਬਾਨੀ ਹੈ, ਪੂਰਨ ਕਿਰਪਾ ਹੈ, ਧਾਨੇ ਜੀਵਨ ਹੈ ਉਹਨਾਂ ਪੁਰਖਾਂ ਦੇ, ਪੂਰਨ ਗੁਰਾਂ ਦੀ ਕਿਰਪਾ ਕਰਕੇ ਉਹ ਜੰਮਣ ਮਨ ਤੋਂ ਰਹਿਤ ਹੋ ਗਏ, ਪਰਉਪਕਾਰੀ ਹਨ, ਜਿਨ੍ਹਾਂ ਤੇ ਮਹਾਰਾਜ ਸਾਹਿਬ ਕਿਰਪਾ ਦਿੱਤੀ ਕੀਤੀ ਹੈ। ਉਹ ਭਾਈ ਪੂਰਨ ਸਤਿਗੁਰੂ ਦੀ ਮਿਹਰਬਾਨੀ ਦੇ ਆਪਾਂ ਪਾਤਰ ਬਣੀਏ, ਪਰਮੇਸ਼ਵਰ ਦਾ ਨਾਮ ਜਪੀਏ, ਹੋਮੇ ਛੱਡੀਏ, ਧਾਣਾ ਮੰਨੀਏ, ਉਸ ਪ੍ਰਕਾਰ ਭਾਈ ਮਹਾਰਾਜ ਦੀ ਮਿਹਰਬਾਨੀ ਹੋਵੇਗੀ, ਫਿਰ ਅਸੀਂ ਸੱਚੇ ਪਵਿੱਤਰ ਹੋਵਾਂਗੇ। ਇਹ ਮਾਘ ਦੇ ਮਹੀਨੇ ਦੀ ਮਹਾਰਾਜ ਇੱਥੇ ਸਮਾਪਤ ਇਸ ਪ੍ਰਕਾਰ ਕਰਦੇ ਹਨ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ।